ਟਰੱਕ ਅਤੇ ਕਾਰਾਂ ਦੇ ਟਾਇਰ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2940 ਜਾਂ ਫਿਰ ਲੰਡਨ 647-4182-30 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
Walk-in Homeopath Clinic in Brampton, North America ਦੀ ਸਭ ਤੋਂ ਵੱਧ experienced homeopathy ਚੋਂ ਇੱਕ KD homeopathy, 40 ਸਾਲ ਤੋਂ ਵੱਧ ਦਾ ਤਜਰਬਾ। ਕੁਲਦੀਪ ਹਿਤਕਿਆਰ, ਪੁਰਸ਼ਾਂ, ਮਹਿਲਾਵਾਂ ਅਤੇ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਛੋਟੀਆਂ ਤੋਂ ਲੈ ਕੇ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਮਾਹਿਰ। ਹੋਮਿਓਪੈਥ ਆਫ ਕੈਨੇਡਾ ਦੇ ਕਾਲਜ ਨਾਲ ਰਜਿਸਟਰਡ ਹੋਮਿਓਪੈਥ। ਐਂਜਾਇਟੀ, ਡਿਪਰੈਸ਼ਨ ਤੋਂ ਲੈ ਕੇ ਥਾਇਰਾਇਡ, ਮਾਈਗ੍ਰੇਨ, ਮੀਨੋਪੌਜ਼, ਵਾਲਾਂ ਦਾ ਝੜਨਾ, ਭਾਰ ਵਧਣਾ ਜਾਂ ਘਟਣਾ, ਅਸਥਮਾ, ਐਪੀਲੈਪਸੀ, ਆਰਥਰਾਈਟਸ, ਹਾਈ ਬਲੱਡ ਪ੍ਰੈਸ਼ਰ ਜਾਂ ਫਿਰ ਐਕਨੇ ਦੀ ਸਮੱਸਿਆ, ਹਰ ਬਿਮਾਰੀ ਦਾ ਇਲਾਜ ਹਫਤੇ ਦੇ 7 ਦਿਨ ਖੁੱਲਾ। ਕਾਲ ਕੁਲਦੀਪ ਹਿਤਕਿਆਰ 6478180055।
ਬੜਾ ਢਿੱਲਾ ਮੂੰਹ ਸੁੱਟੀ ਬੈਠਾ, ਕੀ ਗੱਲ ਕੀ ਜੱਠਾ ਯਾਰ, ਇੰਨੇ ਪੈਸੇ ਕੁਝ ਪਤਾੜੀ ਜਾਂਦਾ, ਕਿੱਦਾਂ ਜਾਦੇ ਬਚਦਾ ਨੀ ਕੁਝ। ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ, ਟੈਕਸ ਸੇਵ ਕਰ ਲਾ, RRS PTFS ਵਿੱਚ ਸੇਵ ਕਰ ਲਾ, ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ। ਤੈਨੂੰ ਬੜਾ ਪਤਾ ਓਏ, ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ। ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਿਟੀ, ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ, ਸਾਰਾ ਕੁਝ ਕਰ ਦਿੰਦੇ ਆ, ਟੈਕਸ ਫਾਈਲ ਵੀ ਕਰਦੇ ਆ। ਤੇ ਨੰਬਰ ਤੇ ਦੇ ਉਹਨਾਂ ਦਾ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ, 4162714877 ਤੇ ਸੰਪਰਕ ਕਰੋ। ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ। ਜ਼ਿਆਦਾ ਜਾਣਕਾਰੀ ਦੇ ਲਈ 416-271-4877।
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
WTR 770 ਪ੍ਰੋਗਰਾਮ ਖਾਲਸਾ, ਸਵੇਰ 8:30 ਤੋਂ ਲੈ ਕੇ 10 ਵਜੇ ਤੱਕ। ਸੰਧੂ ਰੈਨੋਵੇਸ਼ਨ ਵੱਲੋਂ ਅੱਜ ਸਾਨੂੰ ਜੁਆਇਨ ਕੀਤਾ ਗਿਆ। ਸੰਧੂ ਰੈਨੋਵੇਸ਼ਨ ਵਾਲਿਆਂ ਦਾ ਕਹਿਣਾ ਹੈ ਕਿ ਅਗਰ ਤੁਸੀਂ ਆਉਣ ਵਾਲੀ ਸਮਰ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਕੰਕਰੀਟ ਅਤੇ ਡਰਾਈਵੇ ਬਣਾਉਣੇ ਆ, ਕੰਕਰੀਟ ਘਰ ਦੇ ਆਲ ਦੁਆਲ ਪਵਾਉਣਾ ਚਾਹੁੰਦੇ ਹੋ, ਲੀਗਲ ਬੇਸਮੈਂਟ ਬਣਾਉਣੀ ਚਾਹੁੰਦੇ ਹੋ, ਅਤੇ ਜਾਂ ਫਿਰ ਕੋਈ ਵੀ ਹੋਰ ਰੈਨੋਵੇਸ਼ਨ ਦਾ ਕੰਮ ਕਰਾਉਣਾ ਹੈ, ਸਪੈਸ਼ਲੀ ਕੰਕਰੀਟ ਦੇ ਡਰਾਈਵੇਜ਼ ਦੀ ਬੁਕਿੰਗ ਇਹ ਹੁਣ ਇਹਨਾਂ ਵੱਲੋਂ ਕੀਤੀ ਜਾਂਦੀ ਹੈ। ਕਿਸੇ ਵੀ ਤਰ੍ਹਾਂ ਤੁਸੀਂ ਕੰਕਰੀਟ ਦਾ ਡਰਾਈਵੇ ਬਣਾਉਣਾ ਹੈ, ਲੰਬੇ ਸਮੇਂ ਤੋਂ ਇਹ ਇਸ ਖੇਤਰ ਦੇ ਵਿੱਚ ਨੇ, ਔਰ ਕੰਕਰੀਟ ਦਾ ਡਰਾਈਵੇ ਬਣਵਾਉਣ ਦੇ ਲਈ ਮੂਹਰਲੇ ਸਾਲ ਇਸ ਸਾਲ ਬੁਕਿੰਗ ਇਹਨਾਂ ਵੱਲੋਂ ਹੁਣ ਕੀਤੀ ਜਾ ਰਹੀ ਹੈ। ਸੋ ਹੁਣ ਜੋ ਤੁਹਾਨੂੰ ਡੇਟ ਦੇਣਗੇ ਉਸ ਡੇਟ ਦੇ ਉੱਤੇ ਆ ਕੇ ਤੁਹਾਡਾ ਇਹ ਕੰਮ ਕਰਨਗੇ। ਜਿਉਂ ਹੀ ਠੰਡ ਖਤਮ ਹੋਵੇਗੀ ਸੋ ਪਹਿਲਾ ਕੰਮ ਤੁਹਾਡੇ ਡਰਾਈਵੇ ਦਾ ਸ਼ੁਰੂ ਕਰਨਗੇ ਇਹ। ਸੋ ਸੰਧੂ ਰੈਨੋਵੇਸ਼ਨ ਦਾ ਨੰਬਰ ਨੋਟ ਕਰ ਲਓ, 4370-995-0111 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ। ਤੁਸੀਂ ਚਾਹੇ ਸਕਾਰਬਰੋ ਹੋ, ਮਾਰਕਮ ਹੋ, ਜਾਂ ਫਿਰ ਬਿਟਵੀ, ਜਾਂ ਫਿਰ ਇਸ ਏਰੀਏ ਦੇ ਵਿੱਚ ਹੋ, ਜਾਂ ਫਿਰ ਬ੍ਰੈਂਪਟਨ ਦੇ ਵਿੱਚ ਹੋ, ਤੁਸੀਂ ਡਰਾਈਵੇ ਆਪਣਾ ਇਸ ਸਾਲ ਬਣਵਾਉਣਾ ਹੈ, ਕੰਪਲੀਟ ਕੰਕਰੀਟ ਦਾ ਡਰਾਈਵੇ ਬਣਾਉਣਾ ਚਾਹੁੰਦੇ ਹੋ, ਤਾਂ ਉਹਦੇ ਲਈ ਬੁਕਿੰਗ ਹੁਣ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ। ਅਤੇ ਫਿਰ ਤੁਹਾਨੂੰ ਟਾਈਮ ਸਿਰ ਕੋਈ ਕੰਕਰੀਟ ਵਾਲਾ ਨਹੀਂ ਲੱਭਦਾ ਗਾ, ਅਤੇ ਹੁਣ ਤੁਸੀਂ ਬੁਕਿੰਗ ਕਰੋ ਔਰ ਆ ਕੇ ਤੁਹਾਨੂੰ ਫ੍ਰੀ ਐਸਟੀਮੇਟ ਦੇ ਕੇ ਜਾਣਗੇ। ਨੰਬਰ ਇਹਨਾਂ ਨੋਟ ਕਰ ਲਓ, 4370-995-0111 ਇਹਨਾਂ ਨੰਬਰ ਹੈ। ਖੰਨਾ ਲਾ ਆਫਿਸ ਤੋਂ ਅਰਪਣ ਖੰਨਾ ਦਾ ਨੰਬਰ ਹੈ 905-861-8888, 905-861-8888 ਇਹ ਖੰਨਾ ਲਾ ਆਫਿਸ ਦਾ ਨੰਬਰ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੇ ਇਮੀਗ੍ਰੇਸ਼ਨ ਮਾਮਲੇ ਵਿੱਚ ਉਲਝ ਗਏ ਹੋ, ਫੈਮਿਲੀ ਸਪੋਂਸਰਸ਼ਿਪ ਦੀ ਅਪੀਲ ਰੱਦ ਹੋ ਗਈ ਹੈ, ਕੋਈ ਡੈਪੋਟੇਸ਼ਨ ਦੇ ਆਰਡਰ ਲੱਗ ਗਏ ਨੇ, ਜਾਂ ਫਿਰ ਕੋਈ ਹੋਰ ਮਸਲਾ ਹੈ, ਇਸ ਦੇ ਲਈ ਰੀਅਲ ਸਟੇਟ ਦੇ ਸਬੰਧ 'ਚ ਕੋਈ ਕਾਨੂੰਨੀ ਸਹਾਇਤਾ ਦੀ ਜ਼ਰੂਰਤ ਹੈ, ਤਾਂ ਅਰਪਣ ਖੰਨਾ ਨੂੰ ਕਾਲ ਕਰ ਲੈਣੀ ਹੈ 905-861-8888, 905-861-8888 ਇਹਨਾਂ ਨੰਬਰ ਹੈ। 9058618888, 905 8618888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888 2000 ਨਵੀਂ ਅਤੇ ਵੱਡੀ ਲੋਕੇਸ਼ਨ ਤੋਂ ਆਪਰੇਟ ਕਰਦੇ ਨੇ। ਟਰੱਕਾਂ ਦੀਆਂ ਬੈਟਰੀਆਂ, ਸਟਾਰਟਰ ਅਤੇ ਅਲਟਰਨੇਟਰ ਪਾਉਣ ਲਈ ਤੁਸੀਂ ਅੱਜ ਹੀ 1834 ਡੂ ਰੋਡ ਮਿਸਾਗਾ ਪਹੁੰਚਣਾ ਹੈ। 416-795-2000 ਇਹਨਾਂ ਨੰਬਰ ਹੈ, 416-795-2000 ਦੇ ਉੱਤੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਲੈਣਾ। 416-795-2000 ਔਰ ਇਹਨਾਂ ਦੇ ਪਾਸ ਕੁਝ ਬੋਬਟੇਲ ਟਰੱਕਾਂ ਦੀ ਪਾਰਕਿੰਗ ਵੀ ਅਵੇਲੇਬਲ ਹੈ। 416-795-2000 1834 ਡੂ ਰੋਡ ਮਿਸਾਗਾ ਤੇ ਸਥਿਤ ਹੈ ਫੇਅਰ ਪ੍ਰਾਈਸ ਸਟਾਰਟਰ ਐਂਡ ਅਲਟਰਨੇਟਰ। ਪੰਜ ਟੀਮ ਡਰਾਈਵਰ ਚਾਹੀਦੇ ਨੇ ਕੰਪਨੀ ਨੂੰ, 647-233-85-36 647-233-85-36 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਅਗਰ ਤੁਸੀਂ ਅਮਰੀਕਾ ਨੂੰ ਜਾਣ ਵਾਸਤੇ ਟੀਮ ਡਰਾਈਵਰ ਹੋ ਤਾਂ ਤੁਸੀਂ ਇਹਨਾਂ ਨੂੰ ਕਾਲ ਕਰੋ, 647-233-85-36 ਆਓ ਫਿਰ ਤੇਜਿੰਦਰ ਫਤਿਹਪੁਰ ਸਾਡੇ ਨਾਲ ਜੁੜ ਚੁੱਕੇ ਨੇ ਔਰ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਤੁਸੀਂ ਵੀ ਇਸ ਸੈਗਮੈਂਟ ਦੇ ਵਿਚ ਪਾਰਟੀਸਪੇਟ ਕਰੋ, 416-620-1778 ਦੇ ਉੱਤੇ ਕਾਲ ਕਰਨੀ ਹੈ। 8:30 ਤੱਕ ਸਾਡਾ ਇਹ ਸੈਗਮੈਂਟ ਚੱਲਣਾ, ਸੋ ਡਿਟੇਲ ਦੇ ਵਿਚ ਆਪਾਂ ਸਾਰਾ ਡਿਸਕਸ ਇਸ ਸਮੇਂ ਪੰਜਾਬ ਕਰਾਂਗੇ। ਤੁਸੀਂ ਦਾ ਸਵਾਗਤ ਹੈ ਪ੍ਰੋਗਰਾਮ ਵਿਚ।
ਸ਼ੁਕਰੀਆ ਗਰੇਵਾਲ ਸਾਹਿਬ, ਪ੍ਰੋਗਰਾਮ ਖਬਰਸਾ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਤੇਜਿੰਦਰ, ਔਰ ਆਪ ਪਹਿਲਾਂ ਮੋਟੀਆਂ ਮੋਟੀਆਂ ਖਬਰਾਂ ਦੇ ਉੱਤੇ ਨਜ਼ਰ ਮਾਰ ਦਈਏ।
ਜੀ ਬਿਲਕੁਲ ਗਰੇਵਾਲ ਸਾਹਿਬ, ਐਸ ਆਈ ਟੀ ਦੇ ਸਾਹਮਣੇ ਅੱਜ ਪੇਸ਼ ਹੋਏ ਨੇ ਬਿਕਰਮ ਸਿੰਘ ਮਜੀਠੀਆ। ਸੋ ਐਸ ਆਈ ਟੀ ਨੇ ਅੱਜ ਮੋਹਾਲੀ ਦੇ ਵਿੱਚ ਪੁੱਛਗਿੱਛ ਕੀਤੀ ਹੈ ਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਵਿਧਾਨ ਸਭਾ ਚੋਣਾਂ ਲਈ ਪਹਿਲੇ 10 ਉਮੀਦਵਾਰਾਂ ਦਾ ਅੱਜ ਐਲਾਨ ਕੀਤਾ ਗਿਆ ਤੇ ਟਿਕਟਾਂ ਵੇਚਣ ਦੇ ਇਲਜ਼ਾਮ ਤੇ ਕੇਜਰੀਵਾਲ ਖੁੱਲ ਕੇ ਬੋਲੇ ਨੇ, ਕਿਹਾ ਮੇਰੇ ਘਰੇ ਆ ਕੇ ਬਲਬੀਰ ਰਾਜੇਵਾਲ ਨੇ ਸਾਂਝੇ ਕੀਤੇ ਸਨ ਇਹ ਸਬੂਤ। ਤੇ ਟਕਸਾਲੀ ਅਕਾਲੀਆਂ ਚ ਭਾਜਪਾ ਦੀ ਸਨ ਤਿੰਨ ਵੱਡੇ ਪਰਿਵਾਰਾਂ ਮਗਰੋਂ ਹੁਣ ਇੱਕ ਹੋਰ ਪਰਿਵਾਰ ਤੇ ਬੀਜੇਪੀ ਨੇ ਨਜ਼ਰ ਬਣਾਈ ਹੋਈ ਹੈ ਤੇ ਲਹਿਰਾ ਮੁਹੱਬਤ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਦੋ ਨੌਜਵਾਨਾਂ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤੇ ਭਾਜਪਾ ਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਰਮਿਆਨ ਸਿਮਰਜੀਤ ਸਿੰਘ ਬੈਂਸ ਦਾ ਇੱਕ ਬਿਆਨ ਆ ਵੀ ਸਾਹਮਣੇ ਆਇਆ, ਸਾਂਝਾ ਕਰਾਂਗੇ। ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਰੋਨਾ ਪਾਜ਼ਿਟਿਵ ਹੋਏ ਨੇ, ਕੁਆਰੰਟਾਈਨ ਹੋ ਗਏ ਨੇ ਉਹ। ਤੇ ਸੁਖਬੀਰ ਬਾਦਲ ਨੇ ਕਾਂਗਰਸ ਤੇ ਵਾਰ ਕੀਤੇ ਨੇ, ਕਿਹਾ ਨਿਕੰਮੀ ਸਰਕਾਰ ਨੂੰ ਚੱਲਦਾ ਕਰਨ ਦਾ ਲੋਕਾਂ ਨੇ ਮਨ ਬਣਾ ਲਿਆ। ਤੇ ਨਿਊ ਜਰਸੀ ਦੀ ਸੈਨੇਟ ਵੱਲੋਂ 1984 ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਐਲਾਨਣ ਦੀ SGPC ਪ੍ਰਧਾਨ ਨੇ ਸ਼ਲਾਘਾ ਕੀਤੀ ਹੈ। ਤੇ UP ਚ ਭਾਜਪਾ ਨੂੰ ਇੱਕ ਹੋਰ ਝਟਕਾ ਲੱਗਿਆ, ਮੰਤਰੀ ਦਾਰਾ ਸਿੰਘ ਚੌਹਾਨ ਨੇ ਅਸਤੀਫਾ ਦੇ ਦਿੱਤਾ ਹੈ ਤੇ ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀ ਤਿਆਰੀਆਂ ਵੱਡੇ ਪੱਧਰ ਤੇ ਨੇ, ਫੌਜ ਮੁਖੀ ਦਾ ਇਹ ਬਿਆਨ ਆਇਆ। ਤੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਚ ਕੁਤਾਹੀ ਮਾਮਲੇ ਚ ਸਮ੍ਰਿਤੀ ਇਰਾਨੀ ਨੇ ਘੇਰੀ ਕਾਂਗਰਸ, ਕਿਹਾ ਕਿ ਸੱਚ ਸਾਹਮਣੇ ਆਇਆ।
ਜੀ ਹਾਂ, ਤੁਸੀਂ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਇਸ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਨੂੰ ਅੱਗੇ ਤੋਰੀਏ। ਮੈਂ ਦੱਸਣਾ ਚਾਹੁੰਦਾ ਕਿ ਸਟੇਨਰ ਸ਼ਹਿਰ ਜਿਹੜਾ ਕਿ ਬ੍ਰੈਂਪਟਨ ਤੋਂ ਕੁਝ ਹੀ ਮਿੰਟਾਂ ਦੀ ਡਰਾਈਵ ਦੇ ਉੱਤੇ ਆ, ਏਅਰਪੋਰਟ ਤੋਂ ਨੌਰਥ ਦੇ ਉੱਤੇ ਜਾਂਦੇ ਹਾਂ, ਜਦੋਂ ਵਿਸਾਖਾ ਬੀਚ ਵੱਲ ਨੂੰ ਤਾਂ ਰਾਹ ਦੇ ਵਿੱਚ ਇਸ ਸ਼ਹਿਰ ਸਟੇਨਰ ਪੈਂਦਾ। ਵਿਸਾਖਾ ਤੋਂ ਇਹ ਸਿਰਫ 6 ਮਿੰਟ ਦੀ ਡਰਾਈਵ ਦੇ ਉੱਤੇ ਹੈ। ਸੋ ਕਾਫ਼ੀ ਇਹ ਰੀਸੈਂਟਲੀ ਡਿਵੈਲਪ ਹੋਇਆ ਇਹ ਸ਼ਹਿਰ, ਔਰ ਕਾਫ਼ੀ ਆਪਣੀ ਕਮਿਊਨਿਟੀ ਦੇ ਕਈ ਪੁਰਾਣੇ ਸੱਜਣ ਮਿੱਤਰ ਵੀ ਉੱਥੇ ਇਸ ਸ਼ਹਿਰ ਦੇ ਵਿੱਚ ਲੰਬੇ ਸਮੇਂ ਤੋਂ ਜਾ ਕੇ ਰਹਿੰਦੇ ਸੀਗੇ। ਔਰ ਤੁਹਾਡੀ ਇੱਕ ਯਾਦ ਹੋਣਾ, ਤੁਹਾਨੂੰ ਇੱਕ ਆਵਾਜ਼ ਜਿਹੜੀ ਅਕਸਰ ਵੱਖ ਵੱਖ ਰੇਡੀਓ ਪ੍ਰੋਗਰਾਮਾਂ ਦੇ ਉੱਤੇ ਸੁਣਦੇ ਹੁੰਦੇ ਸੀਗੇ, ਗਿੱਲ ਸਾਹਿਬ, ਉਹ ਵੀ ਇਸ ਸ਼ਹਿਰ ਸਟੇਨਰ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਜਾ ਕੇ ਰਹਿੰਦੇ ਸੀ ਅਤੇ ਅਕਸਰ ਗੱਲਾਂ ਕਰਿਆ ਕਰਦੇ ਸਨ ਕਿ ਇਹ ਸ਼ਹਿਰ ਬਹੁਤ ਵਧੀਆ ਹੈ ਅਤੇ ਇੱਥੇ ਆ ਕੇ ਕਿਉਂ ਨਹੀਂ ਆਪਣੇ ਲੋਕ ਕਰ ਲੈਂਦੇ। ਅਤੇ ਹੁਣ ਕਹਿੰਦੇ ਹੋਣਗੇ ਕਿ ਸਾਰਾ ਬ੍ਰੈਂਪਟਨ, ਸਾਰਾ ਗ੍ਰੇਟਰ ਟੋਰਾਂਟੋ ਏਰੀਆ ਹੀ ਸਟੇਨਰ ਵੱਲ ਨੂੰ ਆ ਰਿਹਾ। ਸੋ ਸਟੇਨਰ ਦੇ ਵਿੱਚ ਸੌਖ ਕਰ ਰਿਲੀਜ਼ ਹੋਣਾ ਹੈ, ਔਰ ਇਹਨਾਂ ਨੂੰ ਬੁੱਕ ਕਰਾਉਣ ਦੇ ਲਈ ਤੁਸੀਂ ਟੀਮ ਗਰੇਵਾਲ ਨਾਲ ਸੰਪਰਕ ਕਰ ਲੈਣਾ। ਸਾਡੇ ਨਾਲ 416-970-5005 ਨੰਬਰ ਹੈ ਮੇਰਾ, 416-970-5005 ਦੇ ਤੁਸੀਂ ਕਾਲ ਕਰਨੀ ਹੈ, 416-970-5005 416-970-5005 ਦੇ ਉੱਤੇ ਕਾਲ ਕਰਨੀ ਹੈ। 427 ਰਿਐਲਟੀ ਇੰਕ ਬ੍ਰੋਕਰੇਜ ਵੱਲੋਂ ਇਹ ਘਰ ਲੈਂਦੇ ਜਾ ਰਹੇ ਨੇ ਔਰ ਕੈਪਟਨ ਰੀਅਲ ਸਟੇਟ ਨਾਲ ਜਿਹੜੇ ਕਿ ਐਸੋਸੀਏਟਸ ਨੇ। ਸੋ ਸਾਰਾ ਇਹ ਇੱਕ ਵੱਡਾ ਗਰੁੱਪ ਆ 427 ਰਿਐਲਟੀ ਇੰਕ ਬ੍ਰੋਕਰੇਜ ਦਾ ਬਣਿਆ। 416-744-93-93 427 ਰਿਐਲਟੀ ਇੰਕ ਤੋਂ ਅਵਤਾਰ ਮੈਨ ਹਾਸ਼ੀ ਦਾ ਨੰਬਰ ਹੈ ਔਰ ਮੇਰਾ ਨੰਬਰ ਹੈ 416-970-5005 416-970-5005। ਸਟੇਨਰ ਦੇ ਵਿੱਚ ਘਰ ਬੁੱਕ ਕਰਾਉਣਾ ਚਾਹੁੰਦੇ ਹੋ, ਡੈਫੀਨੇਟਲੀ ਕਿਮੀ ਕਾਲ 416-970-5005। ਆਓ ਫਿਰ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਬਿਕਰਮਜੀਤ ਮਜੀਠੀਆ ਦੀ ਪੇਸ਼ੀ ਔਰ 2 ਘੰਟੇ ਹੋਈ ਪੁੱਛ ਗਿੱਛ ਔਰ ਮਜੀਠੀਆ ਸਾਹਿਬ ਦਾ ਇਸ ਦੇ ਉੱਤੇ ਕੀ ਪ੍ਰਤੀਕਰਮ ਰਿਹਾ, ਜੀਤਿੰਦਰ ਇਹਨੂੰ ਤਫਸੀਲ ਦੇ ਦਿਓ ਇਹਦਾ।
ਜੀ ਬਿਲਕੁਲ ਗਰੇਵਾਲ ਸਾਹਿਬ, ਡਰੱਗ ਕੇਸ ਵਿੱਚ ਫਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ SIT ਦੇ ਸਾਹਮਣੇ ਪੇਸ਼ ਹੋਏ ਨੇ। ਮੋਹਾਲੀ ਸਥਿਤ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ। AIG ਬਲਰਾਜ ਸਿੰਘ ਦੀ ਅਗਵਾਈ ਵਾਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਪੁੱਛਗਿੱਛ ਕੀਤੀ ਗਈ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਮਜੀਠੀਆ ਨੂੰ ਸੋਮਵਾਰ ਅੰਤਰਿਮ ਜ਼ਮਾਨਤ ਦਿੰਦੇ ਹੋਏ ਮੋਹਾਲੀ ਸਟੇਟ ਕ੍ਰਾਈਮ ਬ੍ਰਾਂਚ ਅੱਗੇ ਪੇਸ਼ ਹੋਣ ਲਈ ਕਿਹਾ ਸੀ। ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ 2.5 ਘੰਟਿਆਂ ਦੀ ਪੁੱਛ ਪੜਤਾਲ ਤੋਂ ਬਾਅਦ ਥਾਣੇ ਦੇ ਬਾਹਰ ਪੱਤਰਕਾਰਾਂ ਕੋਲ ਆ ਕੇ ਦਾਅਵਾ ਕੀਤਾ ਕਿ ਉਹਨਾਂ ਵੱਲੋਂ ਸਿੱਟ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ। ਉਹਨਾਂ ਕਿਹਾ ਕਿ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਸਰਕਾਰ ਨੇ ਉਹਨਾਂ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ। ਹਾਈ ਕੋਰਟ ਨੇ ਮਜੀਠੀਆ ਨੂੰ ਸ਼ਰਤਾਂ ਤੇ ਜ਼ਮਾਨਤ ਦਿੱਤੀ ਸੀ, ਜਿਸ 'ਚ ਹਾਈ ਕੋਰਟ ਨੇ ਇਹ ਕਿਹਾ ਸੀ ਕਿ ਜਦੋਂ ਵੀ ਜ਼ਰੂਰਤ ਪਵੇਗੀ ਉਦੋਂ ਬਿਕਰਮ ਮਜੀਠੀਆ ਨੂੰ SIT ਦੇ ਅੱਗੇ ਪੇਸ਼ ਹੋਣਾ ਪਵੇਗਾ। ਸੋ 2.5 ਘੰਟੇ ਪੁੱਛਗਿੱਛ ਹੋਈ ਹੈ, ਉਹਦੇ ਵਿੱਚ ਬਹੁਤ ਸਾਰੇ ਸਵਾਲ ਨੇ ਜਿਹੜੇ ਉਹ ਪੁੱਛੇ ਗਏ ਨੇ। ਮਜੀਠੀਆ ਵੱਲੋਂ ਆਪਣੇ ਨਾਲ ਆਪਣੇ ਵਕੀਲ ਵੀ ਨਾਲ ਲੈ ਕੇ ਗਏ ਸਨ ਤੇ ਉੱਥੇ ਲੰਮੀ ਚੌੜੀ ਪੁੱਛਗਿੱਛ ਹੋਈ ਹੈ। ਉਹਦੇ ਵਿੱਚ ਸਵਾਲ ਕਿਹੜੇ ਕਿਹੜੇ ਪੁੱਛੇ ਨੇ ਉਹ ਅਜੇ ਸਮੇਂ ਨਹੀਂ ਆਇਆ, ਪਰ ਉਹਨਾਂ ਨੇ ਕਿਹਾ ਕਿ ਮੈਂ ਸਹਿਯੋਗ 'ਚ ਪੂਰਾ ਸਹਿਯੋਗ ਦਿੱਤਾ ਹੈ ਪੁੱਛਗਿੱਛ ਦੇ ਦੌਰਾਨ, ਤੇ ਜਦੋਂ ਜਾਂਚ ਲਈ ਦੁਬਾਰਾ ਮੈਨੂੰ ਬੁਲਾਉਣਗੇ ਮੈਂ ਫਿਰ ਤੋਂ ਹਾਜ਼ਰ ਹੋਵਾਂਗਾ। ਉਹਨਾਂ ਨੇ ਕਿਹਾ ਕਿ ਮੈਨੂੰ ਨਿਆਂ ਪਾਲਿਕਾ ਦੇ ਵਿੱਚ ਪੂਰਨ ਯਕੀਨ ਹੈ। ਸੋ ਇਹ ਅੱਜ ਪਹਿਲੀ ਵਾਰੀ SIT ਦੇ ਅੱਗੇ ਬਿਕਰਮ ਮਜੀਠੀਆ ਪੇਸ਼ ਹੋਏ ਨੇ ਜੀ ਗਰੇਵਾਲ ਸਾਹਿਬ।
ਔਰ ਇਹਦੇ 'ਚ ਇਹਨਾਂ ਤੇ ਕਹਿੰਦੇ ਨੇ ਕਿ 60 ਕੁਐਸਚਨ ਪੁੱਛੇ ਗਏ ਨੇ। ਇਹ ਹੁਣ ਜ਼ਮਾਨਤ ਇਹਨਾਂ ਨੂੰ ਮਿਲ ਗਈ ਹੈ ਪਰ ਪਰਚਾ ਉੱਥੇ ਦਾ ਉੱਥੇ ਹੀ ਆ, ਅੱਗੇ ਕੀ ਹੋਰ ਸਟੈਪ ਹੋਣਗੇ?
ਗਰੇਵਾਲ ਸਾਹਿਬ ਦੇਖੋ, ਇਹ ਬਿਲਕੁਲ ਕਲੀਅਰ ਹੈ ਕਿ 10 ਮਾਰਚ ਨੂੰ ਜਦੋਂ ਵਿਧਾਨ ਸਭਾ ਚੋਣਾਂ ਦਾ ਰਿਜ਼ਲਟ ਆਉਣਾ ਹੈ, ਉਸ ਤੋਂ ਬਾਅਦ ਜੇਕਰ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਬਣਦੀ ਹੈ ਤਾਂ ਇੱਕ ਨਵੀਂ ਸਿੱਟ ਬਣੇਗੀ, ਉਹ ਕਲੀਨ ਚਿੱਟ ਦੇ ਦੇਗੀ, ਤੇ ਜੇ ਕਾਂਗਰਸ ਸਰਕਾਰ ਬਣਦੀ ਹੈ ਤਾਂ ਉਸ ਤੋਂ ਬਾਅਦ ਤੈਅ ਹੋਏਗਾ ਕਿ ਮੁੱਖ ਮੰਤਰੀ ਕੌਣ ਬਣਦਾ, ਤੇ ਜੇਕਰ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਾਂ ਨਵਜੋਤ ਸਿੰਘ ਸਿੱਧੂ ਨਹੀਂ ਬਣਦੇ ਤਾਂ ਬਹੁਤ ਸੌਖਿਆਂ ਹੀ ਬਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਕਲੀਨ ਚਿੱਟ ਹੈ ਉਹ ਮਿਲ ਜਾਏਗੀ। ਜੇਕਰ ਇਹ ਬਣਦੇ ਨੇ ਔਰ ਉਸ ਤੋਂ ਬਾਅਦ ਬਰੀਕੀ ਨਾਲ ਜਾਂਚ ਕਰਦੀ ਹੈ ਸਿੱਟ ਤੇ ਕੋਈ ਦੋਸ਼ ਸਾਬਿਤ ਨਹੀਂ ਹੁੰਦੇ, ਸਿਰਫ ਸਿਆਸਤ ਤੋਂ ਪ੍ਰੇਰਿਤ ਜਿਹੜਾ ਪਰਚਾ ਨਿਕਲਦਾ ਤਦ ਵੀ ਉਹਨਾਂ ਨੂੰ ਕਲੀਨ ਚਿੱਟ ਮਿਲ ਜਾਵੇਗੀ। ਤੇ ਆਮ ਆਦਮੀ ਪਾਰਟੀ ਮੈਨੂੰ ਨਹੀਂ ਲੱਗਦਾ ਕਿ ਜੇ ਸਰਕਾਰ ਬਣਦੀ ਹੈ ਤਾਂ ਉਹ ਕੋਈ ਬਹੁਤ ਇਸ ਗੱਲ ਵੱਲ ਤਵੱਜੋ ਦੇਣਗੇ ਵੀ ਜੇ ਨਹੀਂ ਫਸਦਾ ਤਾਂ ਟੇਢੇ ਢੰਗ ਨਾਲ ਕਿਵੇਂ ਫਸਾਈਏ, ਕਿਉਂਕਿ ਆਮ ਆਦਮੀ ਪਾਰਟੀ ਪਹਿਲਾਂ ਵੀ ਕੇਜਰੀਵਾਲ ਜਦੋਂ 2017 ਦੀਆਂ ਚੋਣਾਂ ਦੌਰਾਨ ਨਸ਼ੇ ਦੇ ਮੁੱਦੇ ਤੇ ਬਿਕਰਮ ਮਜੀਠੀਆ ਖਿਲਾਫ ਬੋਲਦੇ ਸੀ ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਡੈਫਾਮੇਸ਼ਨ ਪਾਈ ਤਾਂ ਕੋਰਟ ਦੇ ਵਿੱਚ ਲੁਧਿਆਣਾ ਕੋਰਟ ਦੇ ਵਿੱਚ ਆ ਕੇ ਮਾਫੀ ਮੰਗ ਗਏ ਸਨ ਅਰਵਿੰਦ ਕੇਜਰੀਵਾਲ
ਜੀ। ਜੀ ਗਰੇਵਾਲ ਸਾਹਿਬ, ਅੱਛਾ ਚਰਨਜੀਤ ਚੰਨੀ ਉਹਨਾਂ ਨੇ ਵੀ ਇਹ ਹੁਣ ਜਿਹੜੀਆਂ ਨਵੀਆਂ ਖਬਰਾਂ ਆ ਰਹੀਆਂ ਨੇ ਕਿ ਕਿਹਾ ਕਿ ਕਾਂਗਰਸ ਆਪਣਾ ਮੁੱਖ ਮੰਤਰੀ ਦਾ ਚਿਹਰਾ ਐਲਾਨੇ, ਸੋ ਇਹਦੇ 'ਚ ਕੌਣ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ, ਕਿ ਚੰਨੀ ਹੋਵੇ, ਜਾਖੜ ਹੋਵੇ, ਸਿੱਧੂ ਹੋਵੇ ਜਾਂ ਕੋਈ ਹੋਰ ਹੋਵੇ, ਸੋ ਜਦੋਂ ਮੁੱਖ ਮੰਤਰੀ ਹੀ ਪੰਜਾਬ ਦਾ ਇਹ ਕਾਂਗਰਸ ਨੂੰ ਕਹਿ ਰਿਹਾ, ਦੂਸਰੇ ਪਾਸੇ ਨਵਜੋਤ ਸਿੱਧੂ ਕਹਿ ਰਿਹਾ ਅਤੇ ਹੋਰ ਕਾਂਗਰਸ ਵਾਲੇ ਕਹਿ ਰਹੇ ਨੇ ਕਿ ਆਪਦਾ ਭਾਈ ਮੁੱਖ ਮੰਤਰੀ ਦਾ ਚਿਹਰਾ ਐਲਾਨੋ, ਆਈ ਥਿੰਕ ਚੰਨੀ ਵੀ ਕਿਤੇ ਇਹ 14 ਫਰਵਰੀ ਨੂੰ ਜੋ ਚੋਣਾਂ ਹੋਣੀਆਂ ਨੇ ਉਹਦੇ ਲਈ ਇਹ ਵੀ ਤਤਪਰ ਹੈ ਕਿ ਛੇਤੀ ਉਹਨਾਂ ਨੂੰ ਪਤਾ ਲੱਗੇ ਕਿ ਕਿਹੜਾ ਮੁੱਖ ਮੰਤਰੀ ਹੋਵੇਗਾ, ਅਗਲਾ ਚਿਹਰਾ ਕਿਹੜਾ ਹੋਵੇਗਾ, ਕਿ ਉਹਨਾਂ ਦਾ ਨੰਬਰ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ ਗਾ। ਸੋ ਇਹ ਪਹਿਲਾਂ ਕਾਂਗਰਸ ਦੀ ਸਥਿਤੀ ਕਲੀਅਰ ਕਰੋ ਕਿ ਇਸ ਸਮੇਂ ਕੀ ਕਹਿ ਰਹੇ ਨੇ ਸਾਰੇ।
ਦੇਖੋ ਗਰੇਵਾਲ ਸਾਹਿਬ, ਜਦੋਂ ਦਾ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾਂ ਨਵਜੋਤ ਸਿੱਧੂ ਨੂੰ ਨਹੀਂ ਬਣਾਇਆ ਤਾਂ ਉਹਨਾਂ ਦੇ ਜਿਹੜੇ ਤੇਵਰ ਨੇ ਉਹ ਤਿੱਖੇ ਜ਼ਰੂਰ ਨੇ, ਆਨੇ ਬਹਾਨੇ। ਨਵਜੋਤ ਸਿੱਧੂ ਵੀ ਇਹ ਕਹਿੰਦੇ ਰਹਿੰਦੇ ਨੇ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ, ਉਧਰੋਂ ਸੁਨੀਲ ਜਾਖੜ ਵੀ ਤੱਤੇ ਹੋਏ ਪਏ ਨੇ ਤੇ ਹੁਣ ਚਰਨਜੀਤ ਸਿੰਘ ਚੰਨੀ ਵੀ। ਹਾਲਾਂਕਿ ਉਹਨਾਂ ਨੂੰ ਇਹ ਕਿਹਾ ਗਿਆ ਹੋਣਾ ਉਸ ਵੇਲੇ ਜਦੋਂ ਮੁੱਖ ਮੰਤਰੀ ਬਣਾਇਆ ਸੀ ਕਿ ਤੁਹਾਨੂੰ ਇਸ ਦੌਰਾਨ ਹੀ ਜਿੰਨਾ ਸਮਾਂ ਰਹਿ ਗਿਆ ਮੁੱਖ ਮੰਤਰੀ ਬਣਾ ਰਹੇ ਹਾਂ, ਉਸ ਤੋਂ ਬਾਅਦ ਨਵਾਂ ਚਿਹਰਾ ਪੇਸ਼ ਕਰਾਂਗੇ। ਪਰ ਚਰਨਜੀਤ ਸਿੰਘ ਚੰਨੀ ਇਸ ਤਰੀਕੇ ਕੰਮ ਕਰ ਰਹੀ ਸੀ ਕਿ ਉਸ ਤੋਂ ਬਾਅਦ ਵੀ ਮੇਰਾ ਨਾਮ ਹੀ ਵਿਚਾਰਿਆ ਜਾਵੇ। ਸੋ 8ਵੀਂ ਕਲਾਸ ਚੋਂ ਕੋਈ ਵੀ ਬੰਦਾ 9ਵੀਂ ਚ ਜਾਣ ਨੂੰ ਤਿਆਰ ਹੁੰਦਾ, 8ਵੀਂ ਚ ਕੋਈ 7ਵੀਂ ਚ ਨਹੀਂ ਜਾਣਾ ਚਾਹੁੰਦਾ। ਸੋ ਇਸ ਕਰਕੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਵੀ ਲੱਗ ਰਿਹਾ ਕਿ ਜੇ ਮੈਂ ਮੁੱਖ ਮੰਤਰੀ ਵਾਲੀ ਕੁਰਸੀ ਤੇ ਬੈਠਾ ਤਾਂ ਹੁਣ ਕਿਸੇ ਕੈਬਨਿਟ ਮੰਤਰੀ ਵਾਲੀ ਕੁਰਸੀ ਤੇ ਨਾ ਬੈਠਾ, ਘੱਟੋ ਘੱਟ ਮੁੱਖ ਮੰਤਰੀ ਵਾਲੀ ਕੁਰਸੀ ਤੇ ਹੀ ਬੈਠਾ। ਇਸ ਕਰਕੇ ਉਹ ਵੀ ਤਤਪਰ ਨੇ, ਉਹ ਵੀ ਕਹਿਣ ਲੱਗ ਗਏ ਨੇ ਕਿ ਹਾਈ ਕਮਾਂਡ ਮੁੱਖ ਮੰਤਰੀ ਦਾ ਚਿਹਰਾ ਐਲਾਨੇ। ਸੋ ਇਹ ਸਾਰਿਆਂ ਦੀ ਮੰਗ ਹੈ। ਔਰ ਜੇਕਰ ਗਰੇਵਾਲ ਸਾਹਿਬ ਹਾਈ ਕਮਾਂਡ ਇਸ ਕਰਕੇ ਨਹੀਂ ਐਲਾਨ ਕਰ ਰਹੀ ਕਿਉਂਕਿ ਜੇ ਨਵਜੋਤ ਸਿੱਧੂ ਦਾ ਨਾਮ ਐਲਾਨ ਕਰਦੀ ਹੈ ਤਾਂ ਚੰਨੀ ਵੀ ਖਫਾ ਹੋਣਗੇ, ਸੁਖਜਿੰਦਰ ਰੰਧਾਵਾ ਵੀ, ਸੁਨੀਲ ਜਾਖੜ ਵੀ। ਤੇ ਜੇ ਸੁਨੀਲ ਜਾਖੜ ਦਾ ਕਰਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਖੁੱਲ ਕੇ ਬਗਾਵਤ ਕਰਨਗੇ, ਸੁਖਜਿੰਦਰ ਰੰਧਾਵਾ ਕਰਨਗੇ, ਚਰਨਜੀਤ ਸਿੰਘ ਚੰਨੀ ਕਰਨਗੇ। ਤੇ ਜੇ ਚੰਨੀ ਦੇ ਹੀ ਕਰਦੇ ਨੇ ਤਦ ਵੀ ਬਗਾਵਤ ਕਰਨਗੇ। ਸੋ ਬਗਾਵਤ ਕਾਂਗਰਸ ਦੇ ਵਿੱਚ ਹੋਣੀ ਇਹ ਤੈਅ ਹੈ ਗਰੇਵਾਲ ਸਾਹਿਬ, ਕਿ ਨਾਮ ਜਿਹਦਾ ਮਰਜ਼ੀ ਅਨਾਊਂਸ ਕਰੇ। ਜੇਕਰ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਸੀਐਮ ਦੇ ਚਿਹਰੇ ਨਾਲ ਚੋਣਾਂ ਲੜਦੀ ਹੈ ਵਿਧਾਨ ਸਭਾ ਚੋਣਾਂ, ਤਾਂ ਬਗਾਵਤ ਕਾਂਗਰਸ ਦੇ ਵਿੱਚ 101% ਹੋਏਗੀ ਵਿਦਨ ਪਾਰਟੀ।
ਅੱਛਾ, ਕੇਜੀ ਸਾਹਿਬ ਕੇਜਰੀਵਾਲ ਵੀ ਕਹਿੰਦੇ ਨੇ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਅਸੀਂ ਵੀ ਐਲਾਨ ਕਰ ਦਾਂਗੇ ਆਪਣੇ ਮੁੱਖ ਮੰਤਰੀ ਦੇ ਚਿਹਰੇ ਦਾ। ਅਤੇ ਨਾਲ ਦੀ ਨਾਲ ਉਹਨਾਂ ਗੱਲ ਕੀਤੀ ਹੈ ਟਿਕਟਾਂ ਵੇਚਣ ਦੇ ਮਾਮਲੇ 'ਤੇ ਵੀ ਉਹ ਖੁੱਲ੍ਹ ਕੇ ਬੋਲੇ ਨੇ, ਅਤੇ ਉਸ ਤੋਂ ਬਾਅਦ ਫਿਰ ਆਵਾਂਗੇ ਬਲਬੀਰ ਸਿੰਘ ਰਾਜੇਵਾਲ ਵੱਲ। ਪਰ ਇਹਨਾਂ ਨੇ ਕਦੋਂ ਐਲਾਨ ਕਰਨਾ, ਕਿਹਨੂੰ ਐਲਾਨ ਕਰਨਾ, ਇਹ ਵੀ ਕਹਿੰਦੇ ਇੱਕ ਹਫ਼ਤੇ ਦੇ ਵਿੱਚ ਵਿੱਚ ਅਸੀਂ ਵੀ ਆਪਣਾ ਦੱਸ ਦਾਂਗੇ ਕਿਹੜਾ ਭਾਈ ਸਾਡਾ ਮੁੱਖ ਮੰਤਰੀ ਦਾ ਬੰਦਾ ਹੋਵੇਗਾ।
ਬਿਲਕੁਲ ਗਰੇਵਾਲ ਸਾਹਿਬ, ਅੱਜ ਉਮੀਦ ਸੀ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ, ਪਰ ਉਹਨਾਂ ਨੇ ਕਿਹਾ ਹੈ ਕਿ ਇੱਕ ਹਫ਼ਤੇ ਤੋਂ ਬਾਅਦ ਤੁਹਾਨੂੰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਹੈ ਜਿਹੜਾ ਉਹ ਕੀਤਾ ਜਾਏਗਾ। ਅੱਜ ਇੱਕ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਵੀ ਕੀਤੀ, ਜਿਹੜੀ ਟਿਕਟਾਂ ਵੇਚਣ ਦੇ ਦੋਸ਼ ਲੱਗੇ ਨੇ ਉਹਨਾਂ ਤੇ ਖੁੱਲ੍ਹ ਕੇ ਬੋਲੇ ਨੇ, ਔਰ ਬਲਬੀਰ ਰਾਜੇਵਾਲ ਤੇ ਵੀ ਦੇ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਹੈ। ਕੇਜਰੀਵਾਲ ਨੇ ਕਿਹਾ ਕਿ ਰਾਜੇਵਾਲ ਸਾਹਿਬ ਵਧੀਆ ਇਨਸਾਨ ਨੇ, ਉਹ ਮੇਰੇ ਘਰ ਆਏ ਸਨ ਤੇ ਮੈਨੂੰ ਇੱਕ ਪੈਨ ਡਰਾਈਵ ਦਿੱਤੀ ਸੀ ਜਿਸ 'ਚ ਇੱਕ ਆਡੀਓ ਕਲਿੱਪ ਸੀ। ਕੇਜਰੀਵਾਲ ਨੇ ਖੁਲਾਸਾ ਕੀਤਾ ਕਿ ਉਸ ਆਡੀਓ ਕਲਿੱਪ 'ਚ ਦੋ ਸ਼ਖਸ ਆਪਸੀ ਵਾਰਤਾਲਾਪ ਕਰ ਰਹੇ ਸਨ। ਇੱਕ ਵਿਅਕਤੀ ਕਹਿ ਰਿਹਾ ਸੀ ਕਿ ਕੇਜਰੀਵਾਲ ਪੈਸੇ ਖਾ ਰਿਹਾ, ਕੇਜਰੀਵਾਲ ਸਾਰੇ ਕੰਮ ਪੈਸੇ ਲੈ ਕੇ ਕਰਦਾ ਹੈ। ਦੂਜਾ ਵਿਅਕਤੀ ਜਿਹੜਾ ਮਨੀਸ਼ ਸਿਸੋਦੀਆ ਤੇ ਇਹੀ ਇਲਜ਼ਾਮ ਲਗਾ ਰਿਹਾ ਸੀ। ਰਾਘਵ ਚੱਡਾ ਬਾਰੇ ਵੀ ਕਹਿ ਰਿਹਾ ਸੀ ਕਿ ਉਹ 5-star ਹੋਟਲ ਵਿੱਚ ਠਹਿਰਦਾ ਹੈ। ਕੇਜਰੀਵਾਲ ਨੇ ਕਿਹਾ ਕਿ ਇਸ ਆਡੀਓ ਦੇ ਆਧਾਰ ਤੇ ਕਿਸੇ ਖਿਲਾਫ਼ ਕਾਰਵਾਈ ਨਹੀਂ ਕੀਤੀ ਜਾ ਸਕਦੀ, ਕਿਉਂਕਿ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਗਰਵਾਲ ਸਾਹਿਬ ਬਲਬੀਰ ਰਾਜੇਵਾਲ ਨੇ ਬਿਆਨ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਨੇ ਟਿਕਟਾਂ ਦੇਣ ਵੇਲੇ ਹੇਰਾਫੇਰੀ ਕੀਤੀ ਹੈ। ਸੋ ਇਸ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਹੈ ਕੇਜਰੀਵਾਲ ਨੇ, ਕਿਹਾ ਕਿ ਰਾਜੇਵਾਲ ਦੀਆਂ ਤਾਰੀਫਾਂ ਵੀ ਕੀਤੀਆਂ ਉਹਨਾਂ ਨੇ ਕਿ ਬੜੇ ਚੰਗੇ ਇਨਸਾਨ ਨੇ, ਉਹਨਾਂ ਨੂੰ ਕਿਸੇ ਨੇ ਗੁੰਮਰਾਹ ਕੀਤਾ ਹੈ। ਤੇ ਕੇਜਰੀਵਾਲ ਨੂੰ ਚੁਣੌਤੀ ਦਿੰਦਿਆਂ ਇਹ ਵੀ ਕਿਹਾ ਕਿ ਜੇਕਰ ਉਹਨਾਂ ਕੋਲ ਆਪ ਖਿਲਾਫ਼ ਟਿਕਟਾਂ ਵੇਚਣ ਦਾ ਕੋਈ ਸਬੂਤ ਹੈ ਤਾਂ ਮੈਨੂੰ ਦੱਸਣ ਦੀ ਬਜਾਏ ਸਾਰਿਆਂ ਨਾਲ ਸਾਂਝਾ ਕਰਨ ਓਪਨਲੀ। ਤੇ ਕੇਜਰੀਵਾਲ ਨੇ ਕਿਹਾ ਕਿ ਇਹ ਸਾਬਤ ਹੁੰਦਾ ਹੈ ਕਿ ਆਪ ਵੱਲੋਂ ਕਿਸੇ ਨੇ ਟਿਕਟਾਂ ਵੇਚੀਆਂ ਨੇ ਤਾਂ ਮੈਂ ਟਿਕਟ ਵੇਚਣ ਤੇ ਖਰੀਦਣ ਵਾਲਿਆਂ ਨੂੰ 24 ਘੰਟਿਆਂ ਦੇ ਅੰਦਰ ਪਾਰਟੀ ਤੋਂ ਖਾਰਜ ਕਰ ਦੇਵਾਂਗਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ 60 ਟਿਕਟਾਂ ਨੇ ਜਿਹੜੀਆਂ ਬਲਬੀਰ ਸਿੰਘ ਰਾਜੇਵਾਲ ਹੋਰੀ ਮੰਗਦੇ ਸੀ, ਜਿਸ ਕਰਕੇ ਇਹ ਸਮਝੌਤਾ ਜਿਹੜਾ ਟੁੱਟਿਆ ਆਮ ਆਦਮੀ ਪਾਰਟੀ ਦਾ ਤੇ ਕਿਸਾਨ ਯੂਨੀਅਨ ਦਾ।
ਜੀ, ਸੋ ਰਾਜੇਵਾਲ ਨੇ ਵੀ ਐਲਾਨ ਕਰ ਦਿੱਤਾ ਪਹਿਲੇ 10 ਉਮੀਦਵਾਰਾਂ ਦਾ, ਤੇ ਆਪ ਲੜਨਗੇ ਉਹ ਸਮਰਾਲੇ ਤੋਂ ਚੋਣ। ਜਿਵੇਂ ਮੈਂ ਪਿਛਲੇ ਹਫ਼ਤੇ ਗੱਲ ਕੀਤੀ ਸੀ ਕਿ ਰਾਜੇਵਾਲ ਜੇਕਰ ਚੋਣ ਲੜਦੇ ਨੇ ਸਮਰਾਲੇ ਤੋਂ, ਕਹਿੰਦੇ ਨੇ ਕਿ ਉਹਨਾਂ ਦੀ ਜ਼ਮਾਨਤ ਵੀ ਜ਼ਬਤ ਜਿਹੜੀ ਉਹ ਹੋ ਸਕਦੀ ਹੈ।
ਬਿਲਕੁਲ ਗਰੇਵਾਲ ਸਾਹਿਬ, ਅੱਜ ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ
ਸਮਾਜ ਮੋਰਚਾ
ਸੰਯੁਕਤ ਸਮਾਜ ਮੋਰਚਾ ਤੇ ਉਹਨਾਂ ਨੇ ਪਹਿਲੀ ਸੂਚੀ ਹੈ ਜਿਹੜੀ ਉਹ ਜਾਰੀ ਕੀਤੀ ਹੈ। ਸੋ ਸੰਯੁਕਤ ਸਮਾਜ ਮੋਰਚਾ ਵੱਲੋਂ 10 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ, ਜਿਹਦੇ ਚ ਸਮਰਾਲਾ ਤੋਂ ਬਲਬੀਰ ਸਿੰਘ ਰਾਜੇਵਾਲ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ। ਇਸ ਤੋਂ ਇਲਾਵਾ ਰਵਨੀਤ ਬਰਾੜ ਨੇ ਜਿਹੜੇ ਮੋਹਾਲੀ ਤੋਂ ਨੇ, ਪ੍ਰੇਮ ਸਿੰਘ ਭੰਗੂ ਘਨੌਰ ਤੋਂ ਨੇ, ਹਰਜਿੰਦਰ ਸਿੰਘ ਟਾਂਡਾ ਖਡੂਰ ਸਾਹਿਬ ਤੋਂ ਨੇ, ਤੇ ਡਾਕਟਰ ਸੁਖਮਨਦੀਪ ਸਿੰਘ ਤਰਨ ਤਾਰਨ ਤੋਂ, ਤੇ ਅਜੇ ਕੁਮਾਰ ਫਿਲੌਰ ਤੋਂ ਨੇ, ਬਲਰਾਜ ਸਿੰਘ ਠਾਕੁਰ ਕਾਦੀਆਂ ਤੋਂ, ਰਾਜੇਸ਼ ਕੁਮਾਰ ਕਰਤਾਰਪੁਰ ਤੋਂ, ਰਮਨਦੀਪ ਸਿੰਘ ਜੈਤੋ ਤੋਂ, ਨਵਦੀਪ ਸੰਘਾ ਨੂੰ ਮੋਗਾ ਤੋਂ ਟਿਕਟ ਦਿੱਤੀ ਗਈ ਹੈ। ਸੋ 22 ਕਿਸਾਨ ਜਥੇਬੰਦੀਆਂ ਨੇ ਮਿਲ ਕੇ ਸੰਯੁਕਤ ਸਮਾਜ ਮੋਰਚਾ ਨਾਮ ਦੀ ਇਹ ਪਾਰਟੀ ਹੈ ਜਿਹੜੀ ਕੁਝ ਸਮਾਂ ਪਹਿਲਾਂ ਬਣਾਈ ਸੀ, ਤੇ 117 ਵਿਧਾਨ ਸਭਾ ਸੀਟਾਂ ਤੇ ਚੋਣਾਂ ਲੜਨ ਦਾ ਉਹਨਾਂ ਨੇ ਐਲਾਨ ਕੀਤਾ ਸੀ, ਜਿਸ ਤਹਿਤ ਉਹਨਾਂ ਨੇ ਅੱਜ ਪਹਿਲੇ 10 ਉਮੀਦਵਾਰਾਂ ਦਾ ਐਲਾਨ ਕੀਤਾ।
ਇਹਨਾਂ ਚੋਂ ਕੋਈ ਕਿਸੇ ਦੇ ਜਿੱਤਣ ਦੀ ਕੋਈ ਉਮੀਦ, ਕੋਈ ਵੱਡਾ ਲੀਡਰ ਇਹਨਾਂ ਚੋਂ?
ਗਰੇਵਾਲ ਸਾਹਿਬ, ਇਹਨਾਂ ਚੋਂ ਸਭ ਤੋਂ ਵੱਡਾ ਲੀਡਰ ਤਾਂ ਪਰ ਉਹਨਾਂ ਦੀ ਵੀ ਜਿੱਤਣ ਦੀ ਜਿਹੜੀ ਚਾਂਸ ਨੇ ਉਹ ਹਾਲ ਦੀ ਘੜੀ ਨਹੀਂ ਨਜ਼ਰ ਆ ਰਹੇ, ਬਾਕੀ ਉਹ ਜਿਵੇਂ ਲੋਕਾਂ ਚ ਵਿਚਰਨਗੇ ਫਿਰ ਪਤਾ ਲੱਗੇਗਾ। ਤੇ ਬਾਕੀ ਜਿਹੜੇ ਹੋਰ ਨਾਂ ਨੇ ਜਿਵੇਂ ਮੰਨ ਲਓ ਮੈਂ ਪ੍ਰੇਮ ਸਿੰਘ ਭੰਗੂ ਨੇ ਜਿਹੜੇ ਘਨੌਰ ਤੋਂ, ਸੋ ਘਨੌਰ ਚ ਉਹਨਾਂ ਦਾ ਕੋਈ ਬਹੁਤਾ ਨੀ ਕੁਛ ਵੱਟਿਆ ਜਾਣਾ ਕਿਉਂਕਿ ਘਨੌਰ ਦੇ ਵਿੱਚ ਵੱਡੇ ਦਿੱਗਜ ਜਿਹੜੇ ਲੀਡਰ ਹੈਗੇ ਆ ਦੂਜੀਆਂ ਪਾਰਟੀਆਂ ਦੇ ਉਹ ਵੀ ਹੈਗੇ ਆ। ਸੋ ਮੈਨੂੰ ਨੀ ਲੱਗਦਾ, ਔਰ ਇਹ ਕਲੀਅਰ ਹੈ ਗਰੇਵਾਲ ਸਾਹਿਬ ਕਿ ਇਹ ਸੰਯੁਕਤ ਸਮਾਜ ਮੋਰਚਾ ਦੇ ਜਿੰਨੇ ਵੀ ਉਮੀਦਵਾਰ ਨੇ ਇਹ ਸਭ ਤੋਂ ਜ਼ਿਆਦਾ ਨੁਕਸਾਨ ਆਮ ਆਦਮੀ ਪਾਰਟੀ ਦੀਆਂ ਵੋਟਾਂ ਦਾ ਕਰਨਗੇ, ਔਰ ਉਸ ਤੋਂ ਬਾਅਦ ਇਹ ਅਕਾਲੀਆਂ ਦਾ ਕਰਨਗੇ, ਤੀਜੇ ਨੰਬਰ ਤੇ ਕਾਂਗਰਸ ਦਾ ਕਰਨਗੇ
ਜੀ। ਔਰ ਸਾਡੇ ਨਾਲ ਕਾਲਰ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਇਸ ਵਕਤ ਦਾ ਪ੍ਰੋਗਰਾਮ ਦੇ ਵਿੱਚ।
ਹਾਂਜੀ
ਸਤਿ ਸ੍ਰੀ ਅਕਾਲ ਜੀ।
ਕਾਂਗਰਸ ਸੁਨੀਲ ਕੁਮਾਰ ਜਾਖੜ ਨਾਲ ਇਨਸਾਫ ਨਹੀਂ ਕਰ ਰਹੀ ਜੀ। ਸਭ ਤੋਂ ਵਧੀਆ ਉਹਨਾਂ ਦਾ ਬੰਦਾ ਇਹ ਸਿਆਸਤਦਾਨ ਹੈ, ਇਹ ਸੂਝਵਾਨ ਬੰਦਾ ਵੀ ਹੈ। ਇਹ ਕਾਂਗਰਸ ਨੂੰ ਬੰਦਾ ਵਧੀਆ ਨਹੀਂ ਲੱਭਣਾ ਹੋਰ ਕੋਈ, ਬਾਕੀ ਉਹਨਾਂ ਦੀ ਮਰਜ਼ੀ ਆ ਭਾਈ
ਜੀ। ਆਲਰਾਈਟ, ਥੈਂਕ ਯੂ। ਅਗਲੀ ਗੱਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਦਾ ਪ੍ਰੋਗਰਾਮ ਦੇ ਵਿੱਚ।
ਹਾਂਜੀ
ਜੀ,
ਜਿਹੜੇ ਆਪਣੇ ਨਾ ਇਹਨਾਂ ਨੇ ਕਿਹਾ ਸੀ ਜਿਹੜੇ ਆਪਣੇ ਨੌਜਵਾਨ ਆ ਉਹਨਾਂ ਨੂੰ ਅਸੀਂ ਬਾਹਰ ਭੇਜਾਂਗੇ, ਆਈਲੈਟ ਵਗੈਰਾ ਕਰਾਵਾਂਗੇ, ਅਸੀਂ ਪੈਸੇ ਖਰਚਾਂਗੇ, ਅਸੀਂ ਇਹਨਾਂ ਨੂੰ ਬਾਹਰ ਭੇਜਾਂਗੇ। ਹੁਣ ਕਹਿੰਦੇ ਅਸੀਂ ਉਹਨਾਂ ਨੂੰ ਨੌਕਰੀਆਂ ਦੇਣਗੇ। ਅੱਛਾ, ਕੱਲ ਨੂੰ ਇਹਨਾਂ ਦਾ ਫਿਰ ਹੋਰ ਕੋਈ ਬਿਆਨ ਆ ਜੂਗਾ।
ਕਿਹਨਾਂ ਦਾ? ਕੇਜਰੀਵਾਲ ਹੋਣਾ ਦਾ ਕਿ ਅਕਾਲੀਆਂ ਦਾ?
ਹਾਂਜੀ, ਕੇਜਰੀਵਾਲ ਜੀ ਨੇ ਦਿੱਤੇ ਆ ਜੀ ਜਿਹੜੇ ਹੁਣ ਬਿਆਨ ਉਹਨਾਂ ਚ ਵੀ ਅਸੀਂ ਨੌਕਰੀਆਂ ਦੇਵਾਂਗੇ ਇਹਨਾਂ ਨੂੰ, ਆ ਕਰਾਂਗੇ। ਪਹਿਲਾਂ ਕਹਿੰਦੇ ਸੀ ਮੈਂ ਆਈਲੈਟ ਕਰਾ ਕੇ ਬਾਹਰ ਭੇਜੂਗਾ, ਪੈਸੇ ਖਰਚੂਗਾ
ਜੀ ਜੀ,
ਤੁਸੀਂ ਦੱਸਣਗੇ ਸਰ। ਥੈਂਕ ਯੂ।
ਓਕੇ, ਅਗਲੀ ਕਾਲ ਦੇ ਉੱਤੇ ਚੱਲਦੇ ਆ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਮੈਂ ਤਾਂ ਇਹ ਕਹਿਣਾ ਸੀਗਾ ਇੱਕ ਵਾਰੀ ਬਾਈ ਜੀ ਹੋਣਾ ਦੀ ਵੀ ਗੁੱਜੀ ਰਿਪੋਰਟ ਪੁੱਛ ਲਓ, ਨਾ ਰੌਣਕ ਸੋਹਣੀ ਹੋ ਜਾਂਦੀ ਆ। ਥੈਂਕ ਯੂ।
ਜਦੋਂ ਦਾ ਬਾਈ ਆਇਆ ਉਦੋਂ ਦੇ ਬਾਈ ਜੀ ਨੀ ਆਏ ਗਏ।
ਓਕੇ, ਮੈਂ ਕਿਹਾ ਅੰਦਰਲੀ ਗੱਲ ਪਤਾ ਲੱਗ ਜੇ।
ਜਦੋਂ ਦਾ ਬਾਈ ਆਇਆ ਉਦੋਂ ਦੇ ਬਾਈ ਜੀ ਨੀ ਆਏ ਗਏ।
ਓਕੇ ਜੀ, ਟੇਕ ਕੇਅਰ
ਜੀ। ਓਕੇ, ਅਗਲੀ ਗੱਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਡਿਟੇਲ
ਥੋੜਾ ਜਿਹਾ
ਕਰਵੈਲ ਸਾਹਿਬ, ਮੈਂ ਉਹਨਾਂ ਦਾ ਬਿਆਨ ਸਾਂਝਾ ਕਰ ਦੇਣਾ ਕਿ ਭਾਜਪਾ ਚ ਸ਼ਾਮਲ ਹੋਣ ਦੀ ਜਿਹੜੀ ਕੱਲ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਬੈਂਸ ਭਰਾਵਾਂ ਦੀਆਂ, ਤੇ ਹੁਣ ਉਹਨਾਂ ਦਾ ਪਿਛਲੇ ਕਾਫੀ ਟਾਈਮ ਤੋਂ ਜਿਹੜਾ ਉਹਨਾਂ ਦਾ ਕੋਈ ਬਿਆਨ ਵੀ ਨਹੀਂ ਆ ਰਿਹਾ ਸੀ। ਸੋ ਆਏ ਦਿਨ ਕੋਈ ਨਾ ਕੋਈ ਭਾਜਪਾ ਪਾਰਟੀ 'ਚ ਸ਼ਾਮਲ ਹੋ ਰਿਹਾ, ਤੇ ਇਸ ਤਹਿਤ ਜਦੋਂ ਕੱਲ ਦਾ ਸਿਮਰਜੀਤ ਸਿੰਘ ਬੈਂਸ ਭਰਾਵਾਂ ਦਾ ਨਾਮ ਹੈ ਜਿਹੜਾ ਉਹ ਚੱਲ ਰਿਹਾ ਸੀ, ਸੋ ਉਹਨਾਂ ਨੂੰ ਬਿਆਨ ਨੂੰ ਨਕਾਰਿਆ। ਉਹਨਾਂ ਨੇ ਕਿਹਾ ਕਿ ਜਿਹੜੀਆਂ ਖਬਰਾਂ ਚੱਲ ਰਹੀਆਂ ਇਹਨਾਂ ਦਾ ਮੈਂ ਖੰਡਨ ਕਰਦਾ, ਤੇ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਪੰਜਾਬ ਦੀ ਸਿਆਸੀ ਪਾਰਟੀਆਂ ਤੋਂ ਬਾਅਦ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਪੰਜਾਬ ਦੇ ਹਿੱਤਾਂ ਲਈ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਸੰਘਰਸ਼ ਲੜਿਆ। ਸੋ ਉਹਨਾਂ ਨੇ ਇੱਕ ਨਿੱਜੀ ਚੈਨਲ ਤੇ ਆਪਣੀ ਚੜ੍ਹਤ ਬਣਾਉਣ ਲਈ ਜੋ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਉਸ ਨਾਲ ਚੜ੍ਹਤ ਨਹੀਂ ਹਮੇਸ਼ਾ ਗਿਰਾਵਟ ਹੁੰਦੀ ਹੈ। ਬੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੇ ਪੰਜਾਬ ਦੇ 117 ਹਲਕਿਆਂ ਦੇ ਵਿੱਚ ਵੱਡੀ ਜਥੇਬੰਦੀ ਹੈ। ਸੋ ਲੋਕ ਇਨਸਾਫ਼ ਪਾਰਟੀ ਦੇ MLA, ਦਰਜਨਾ ਕੌਂਸਲਰ, ਜ਼ਿਲ੍ਹਾ ਪ੍ਰਧਾਨ, ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰਾਂ ਦੀ ਵੱਡੀ ਪਾਰਟੀ ਹੈ। ਉਹਨਾਂ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ ਜਿਹੜੀ ਪਾਰਟੀ ਪੰਜਾਬ ਦੇ ਹਿੱਤਾਂ ਲਈ ਕੰਮ ਕਰੇਗੀ ਉਸ ਦੇ ਨਾਲ ਗੱਠਜੋੜ ਕਰ ਸਕਦੀ ਹੈ, ਪਰ ਸ਼ਾਮਲ ਹੋਣ ਬਾਰੇ ਕਦੇ ਸੋਚ ਵੀ ਨਹੀਂ ਸਕਦੀ। ਪਰ ਗਰੇਵਾਲ ਸਾਹਿਬ, ਅੰਦਰਲੀ ਗੱਲ ਇਹ ਹੈ ਕਿ ਜੋ ਪਤਾ ਲੱਗਿਆ ਹੈ ਕਿ ਇਹ BJP ਦੇ ਨਾਲ ਇਹਨਾਂ ਦਾ ਰਲੇਵਾਂ ਹੋਣ ਜਾ ਰਿਹਾ, ਜਿਸ ਤਰ੍ਹਾਂ ਇਹਨਾਂ ਦਾ 2017 ਦੇ ਵਿੱਚ ਆਮ ਆਦਮੀ ਪਾਰਟੀ ਨਾਲ ਇਹਨਾਂ ਦਾ ਰਲੇਵਾਂ ਹੋਇਆ ਸੀ, ਇਹਨਾਂ ਨੇ ਸਮਰਥਨ ਦਿੱਤਾ ਸੀ, ਪਰ ਇਹਨਾਂ ਨੇ ਚੋਣ ਹੈ ਜਿਹੜੀ ਆਪਦੀ ਪਾਰਟੀ ਵੱਲੋਂ ਹੀ ਲੜੀ ਸੀ। ਸੋ ਇਸੇ ਤਰ੍ਹਾਂ ਇਹ BJP 'ਚ ਸ਼ਾਮਲ ਨਹੀਂ ਹੋਣਗੇ, ਉਹ ਸਿੱਧੇ ਤਰੀਕੇ ਮਦਦ ਕਰ ਦਿਓ ਚਾਹੇ ਟੇਢੇ ਕਰ ਦਿਓ ਤੇ ਗੱਲ ਤਾਂ ਉਨੀ ਕੀ ਹੈ। ਸੋ ਇਹ ਸ਼ਾਮਲ ਤਾਂ ਨਹੀਂ ਹੋਣਗੇ, ਪਰ ਇਹਨਾਂ ਸਹਿਯੋਗ ਪਾਰਟੀ ਦਾ ਰਲੇਵਾ ਜ਼ਰੂਰ ਕਰ ਦੇਣਗੇ, ਪਾਰਟੀ ਦਾ ਗੱਠਜੋੜ ਕਰ ਲੈਣਗੇ ਉਹਦੇ ਨਾਲ।
ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ੍ਰੀ ਅਕਾਲ ਗਰੇਵਾਲ ਸਾਹਿਬ।
ਸਤਿ ਸ੍ਰੀ ਅਕਾਲ ਜੀ ਰਮੇਸ਼ ਜੀ।
ਮੈਂ ਤੁਹਾਡਾ ਤੇ ਫਤਿਹਪੁਰ ਸਾਹਿਬ ਦਾ ਸ਼ੁਕਰੀਆ ਅਦਾ ਕਰਨ ਲਈ ਫੋਨ ਕੀਤਾ ਸੀ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਬੜਾ ਇਨਫੋਰਮੇਟਿਵ ਹੁੰਦਾ, ਪਰ ਥੋੜੀ ਜੀ ਇੱਕ ਚੀਜ਼ ਮਿਸਿੰਗ ਚੱਲ ਰਹੀ ਹੈ ਤੁਹਾਡੇ ਪ੍ਰੋਗਰਾਮ ਚੋਂ, ਉਹ ਥੋੜੀ ਜੀ ਬਦਲ ਕਰਦੀ ਹੈ ਕਿ ਅੰਦਰ ਦੀ ਖਬਰ ਨੀ ਕੋਈ ਬਾਹਰ ਆ ਰਹੀ। ਇਹ ਜੇ ਥੋੜਾ ਜਿਹਾ ਅੰਦਰ ਦੀ ਬਾਹਰ ਆਉਣ ਲੱਗ ਜਾਏ ਨਾ, ਫਿਰ ਪ੍ਰੋਗਰਾਮ ਹੋਰ ਵੀ
ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਵੀ ਜਦੋਂ ਦਾ ਬਾਈ ਆਇਆ ਉਦੋਂ ਦੇ ਬਾਈ ਜੀ ਨੀ ਆਏ ਗਏ,
ਪਤਾ ਨੀ ਕੀ ਚੱਕਰ ਹੋਇਆ ਸੀ, ਮੈਂ ਤਾਂ ਇਹੀ ਕਹਿ ਰਿਹਾ, ਮੈਂ ਕਿਹਾ ਮਿਸਿੰਗ ਚੱਲ ਰਿਹਾ ਪ੍ਰੋਗਰਾਮ, ਬਾਕੀ ਤਾਂ ਬਹੁਤ ਵਧੀਆ ਪ੍ਰੋਗਰਾਮ ਹੈ ਤੁਹਾਡਾ, ਚੰਗਾ ਜੀ, ਥੈਂਕ ਯੂ
ਬਾਈ। ਅਗਲੀ ਗੱਲ ਤੇ ਚੱਲਦੇ ਆ ਇਸ ਵਕਤ ਦਾ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ।
ਮੈਂ ਕਿਹਾ ਜੀ ਉਹ ਹੋ ਸਕਦਾ ਬਾਈ ਜੀ ਹੁਣੀ ਇਲੈਕਸ਼ਨ ਲੜਾਉਣ ਲਈ ਸਿੱਧੂ ਸਾਹਿਬ ਨੂੰ ਪਹੁੰਚ ਹੀ ਗਏ, ਹੁਣ ਪੰਜਾਬ ਚੈੱਕ ਵੀ ਕਰ ਲਈਏ
ਭਾਈ। ਮਸਾਂ ਤਾਂ ਸ਼ਾਂਤੀ ਦੇ ਨਾਲ ਹੁਣ ਆਰਾਮ ਨਾਲ ਆਪਦਾ ਕੰਮ ਕਰਦੇ ਨੇ, ਸ਼ਾਂਤੀ ਚ ਨੇ ਉਹ, ਤੁਸੀਂ ਜ਼ਰੂਰ ਫੇਰ ਉਹਨਾਂ ਨੂੰ ਭੜਕਾਉਣਾ ਆ ਜ਼ਰੂਰ ਤੁਸੀਂ ਉਹਨਾਂ ਨੂੰ।
ਨਹੀਂ ਨਹੀਂ ਜੀ, ਉਹ ਆਪਣੇ ਆਪਣੇ ਭਰਾ ਆ ਵੱਡੇ ਵੀਰ ਆ, ਉਹ ਆਉਂਦੇ ਰਹਿਣ ਸਮਾਂ ਕੇ ਰੌਣਕ ਲੱਗੀ ਰਹਿੰਦੀ ਆ। ਬਾਕੀ ਮੈਂ ਦੂਜੀ ਗੱਲ ਕਰਨੀ ਸੀ ਜੀ, ਆਪਣਾ ਇਹ ਤਾਂ ਪਤਾ ਹੀ ਹੈ ਜੀ ਵੀ ਜਿਹੜਾ ਕਿਸਾਨੀ ਮੋਰਚਾ ਜਾਂ ਜਿੱਦਾਂ ਵੀ ਕਹਿ ਲਓ ਸੰਯੁਕਤ ਮੋਰਚਾ, ਇਹ ਇਹਨਾਂ ਨੇ ਹੁਣ ਖੜਨਾ ਆ, ਉਹ ਨੁਕਸਾਨ ਤਾਂ ਆਮ ਪਾਰਟੀ ਦਾ ਹੀ ਹੋਣਾ ਆ, ਕਿਉਂਕਿ ਜਿਹੜੇ ਪੱਕੇ ਅਕਾਲੀ ਦਲ ਦੇ ਆ, ਪੱਕੇ ਕਾਂਗਰਸ ਦੇ ਆ, ਪੱਕੇ ਬੀਜੇਪੀ ਦੇ ਆ, ਉਹਨਾਂ ਨੇ ਉੱਧਰ ਜਾਣਾ, ਜਿਹੜਾ ਤੀਜਾ ਬਦਲਾਅ ਚਾਹੁੰਦੇ ਆ ਉਹਨਾਂ ਨੇ ਪਾਟਣਾ ਆ। ਇਹਦੇ ਪਿੱਛੇ ਵੀ ਚੈੱਕ ਕਰਨ ਦੀ ਲੋੜ ਆ ਵੀ ਇਹ ਜਿਹੜੇ ਬਾਈ ਆਏ ਆ ਇਹਨਾਂ ਦੇ ਪਿੱਛੇ ਵੀ ਕਿਹੜੀ ਰਣਨੀਤੀ ਆ, ਵੀ ਇਹ ਕਿਤੇ ਆਹੀ ਤਾਂ ਨਹੀਂ ਕਰਨ ਨੂੰ ਆਏ ਵੀ ਤੀਜਾ ਬਦਲਾਅ ਆਵੇ ਹੀ ਨਾ ਪੰਜਾਬ ਦੇ ਵਿੱਚ।
ਥੈਂਕ ਯੂ ਬਾਈ ਜੀ। ਜਿਹੜੇ ਆਪਣੇ ਨਵਦੀਪ ਸਿੰਘ ਸੰਘਾ ਤਿੰਦਰ ਮੋਗੇ ਤੋਂ ਆਏ ਨੇ, ਮੋਗੇ ਦੇ ਹਲਕਾ ਇੰਚਾਰਜ ਸੀਗੇ ਆਮ ਆਦਮੀ ਪਾਰਟੀ ਦੇ, ਹੁਣ ਸੰਯੁਕਤ ਸਮਾਜ ਮੋਰਚੇ ਦੇ ਮੈਂਬਰ ਬਣੇ ਨੇ। ਸੋ ਮੋਗੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਜਿਨ੍ਹਾਂ ਨੇ ਵੀ ਗੱਲ ਕੀਤੀ ਆ, ਤੁਸੀਂ ਵੀ ਕਿਹਾ ਸੀ ਸਭ ਤੋਂ ਵੱਡਾ ਨੁਕਸਾਨ ਇਹਦਾ ਆਮ ਆਦਮੀ ਪਾਰਟੀ ਨੂੰ ਹੋਣਾ। ਸੋ ਮੋਗੇ ਦੇ ਹਲਕਾ ਇੰਚਾਰਜ ਸੀਗੇ ਨਵਦੀਪ ਸਿੰਘ ਸੰਘਾ, ਜਿਹੜੇ ਛੱਡ ਕੇ ਆਮ ਆਦਮੀ ਪਾਰਟੀ ਨੂੰ ਆ ਗਏ ਨੇ ਸੰਯੁਕਤ ਸਮਾਜ ਮੋਰਚੇ ਦੇ ਵਿੱਚ।
ਜੀ ਬਿਲਕੁਲ ਗਰੇਵਾਲ ਸਾਹਿਬ, ਆਮ ਆਦਮੀ ਪਾਰਟੀ ਤੋਂ ਵੀ ਕੁਛ ਲੋਕ ਆਏ ਨੇ ਔਰ ਅਕਾਲੀ ਦਲ ਦੇ ਨਾਲ ਜਿਹੜੇ ਸੰਬੰਧਿਤ ਸੀਗੇ ਉਹ ਵੀ ਆਏ ਨੇ। ਸੋ ਸਾਰੀਆਂ ਸਿਆਸੀ ਪਾਰਟੀਆਂ ਨਾਲ ਇਹ ਜੁੜੇ ਰਹੇ ਨੇ ਲੋਕ, ਕੋਈ ਕਿਸੇ ਪਾਰਟੀ ਨਾਲ ਸੀ, ਕੋਈ ਕਿਸੇ ਪਾਰਟੀ ਨਾਲ ਸੀ। ਸੋ ਜਿਹੜੇ ਉਹਨਾਂ ਦੇ ਆਗੂ ਨੇ, ਮਤਲਬ ਜਿਹਨਾਂ ਕੋਲ ਕੋਈ ਨਾ ਕੋਈ ਅਹੁਦਾ ਸੀਗਾ, ਚਾਹੇ ਅਕਾਲੀ ਦਲ ਦਾ ਚਾਹੇ ਆਮ ਆਦਮੀ ਪਾਰਟੀ ਦਾ, ਉੱਥੋਂ ਤਾਂ ਉਹ ਜ਼ਿਆਦਾ ਨੁਕਸਾਨ ਕਰਨਗੇ। ਅਦਰਵਾਈਜ਼ ਸਾਰੇ ਪੰਜਾਬ 'ਚ ਜਿੱਥੋਂ ਵੀ ਖੜਦੇ ਨੇ, ਖਾਸ ਕਰਕੇ ਦਿਹਾਤੀ ਹਲਕਿਆਂ ਦੇ ਵਿੱਚ, ਉੱਥੇ ਆਮ ਆਦਮੀ ਪਾਰਟੀ ਦਾ ਵੱਡਾ ਨੁਕਸਾਨ ਆ ਜਿਹੜਾ ਇਹ ਕਰਨਗੇ। ਗਰੇਵਾਲ ਸਾਹਿਬ, ਇਸ ਵਾਰ ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ, ਪਹਿਲਾਂ 2017 'ਚ 30-40 ਹਜ਼ਾਰ, 35-35 ਹਜ਼ਾਰ ਲੀਡ ਮਿਲੀ ਸੀ ਲੋਕਾਂ ਨੂੰ, ਮਤਲਬ 30 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਵੀ ਮਿਲੀ ਸੀ। ਤੇ ਇਸ ਵਾਰ ਤੁਹਾਡੇ ਸਾਹਮਣੇ ਹੈ ਕਿ 30-40 ਹਜ਼ਾਰ ਜਿਹਨੂੰ ਵੋਟ ਪੈ ਗਈ ਉਹਨੇ MLA ਬਣ ਜਾਣਾ, 30,000, 32,000, 35,000 ਵੋਟਾਂ ਨਾਲ, ਕਿਉਂਕਿ ਪਾਰਟੀਆਂ ਹੀ ਇੰਨੀਆਂ ਹੋ ਗਈਆਂ। ਸੋ ਵੋਟਾਂ ਨੇ ਜਿਹੜੀਆਂ ਉਹ ਡਾਇਵਰਟ ਹੋਣਗੀਆਂ, ਇਹਦਾ ਸਭ ਤੋਂ ਜ਼ਿਆਦਾ ਨੁਕਸਾਨ ਹੈ ਜਿਹੜਾ ਉਹ ਹਾਲ ਦੀ ਘੜੀ 'ਚ ਆਮ ਆਦਮੀ ਪਾਰਟੀ ਨੂੰ ਹੁੰਦਾ ਦਿਸ ਰਿਹਾ। ਪਰ ਦੂਜੀ ਗੱਲ ਇਹ ਵੀ ਹੈ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਾਰਟੀ ਹੈ ਪੰਜਾਬ ਲੋਕ ਕਾਂਗਰਸ, ਉਹ BJP ਨਾਲ ਰਲ ਕੇ ਕੈਪਟਨ ਅਮਰਿੰਦਰ ਸਿੰਘ ਹਰੇਕ ਹਲਕੇ 'ਚ ਚਾਹੇ 500,000, 5,000 ਜਿੰਨੀ ਵੀ ਵੋਟ ਦਾ ਨੁਕਸਾਨ ਕਰਨਗੇ, ਉਹ ਸਿੱਧੇ ਤੌਰ 'ਤੇ ਕਾਂਗਰਸ ਦਾ ਨੁਕਸਾਨ ਕਰਨਗੇ।
ਜੀ ਆਲਰਾਈਟ, ਅਗਲੀ ਗੱਲ ਦੇ ਉੱਤੇ ਚੱਲਦੇ ਹਾਂ, ਸਵਾਗਤ ਦਾ ਪ੍ਰੋਗਰਾਮ ਦੇ ਵਿੱਚ, ਡਰੋਪ ਹੋ ਗਈ ਨੈਕਸਟ ਕਾਲ ਜੀ, ਸਵਾਗਤ ਦਾ ਪ੍ਰੋਗਰਾਮ ਦੇ ਵਿੱਚ। ਹਾਂਜੀ ਸਰ,
ਜਗਦੀਸ਼ ਭਾਜੀ,
ਸਤਿ ਸ਼੍ਰੀ ਅਕਾਲ ਜੀ।
ਇੱਕ ਬੜੀ ਅਹਿਮ ਖਬਰ ਇੱਥੇ ਲੋਕਲ ਦੀ, ਕਹਿੰਦੇ ਪੰਜਾਬੀ ਮੀਡੀਆ ਨੂੰ ਖਬਰ ਦੇਣ ਤੋਂ ਪੈ ਗਏ ਦੰਦਲ।
ਕਿਹੜੀ ਜੀ?
ਆ ਜਿਹੜੇ ਕੋਵਿਡ ਦੇ ਲੰਘੇ ਵੀਕਐਂਡ ਦੇ ਇੱਕ ਪਰਿਵਾਰਕ ਫੰਕਸ਼ਨ ਹੋ ਕੇ ਹਟਿਆ, ਆਪ ਜੀ ਵੀ ਸ਼ਮੂਲੀਅਤ ਕੀਤੀ ਸੀ ਉਹਦੇ ਵਿੱਚ, ਕਹਿੰਦੇ ਭਈ ਕੋਵਿਡ ਦੀਆਂ ਸ਼ਰਿਆਂ ਧੱਜੀਆਂ ਉੜੀਆਂ ਬਹੁਤ ਉੱਥੇ
ਦੰਦਲਾਂ ਕਈਆਂ ਨੂੰ ਪਈਆਂ ਹੋਈਆਂ ਉਹਨਾਂ ਦੀਆਂ ਫੋਟੋਆਂ ਦੇਖ ਕੇ।
ਪਰ ਤੁਸੀਂ ਦੱਸੋ ਜੀ, ਇੱਕ ਸਿਹਰਤ ਬੰਦੇ ਆ ਤੁਸੀਂ, ਜਿਹੜੇ ਕਾਨੂੰਨ ਬਣਨੇ ਆ, ਤੁਹਾਡੇ ਬੇਟੇ ਨੇ ਗਾ ਰਨ ਕਰਨਾ ਉੱਥੇ,
ਜਿਹੜੇ
ਕਾਨੂੰਨ ਬਣਾਏ ਜਾਂਦੇ ਆ, ਸਾਡਾ ਕੀ ਇਹਦੇ ਬਾਰੇ ਪ੍ਰਤੀਕਰਮ ਹੈ ਇਹਨੂੰ ਲੈ ਕੇ?
ਜੀ, ਸੋ ਕੋਵਿਡ ਪ੍ਰੋਟੋਕੋਲ ਨੇ ਜਿਹੜੇ ਉਹ ਫਾਲੋ ਕੀਤੇ ਗਏ ਨੇ। ਸੋ ਦੰਦਲਾਂ ਇਹ ਹੋਰ ਕਾਸੇ ਦੀਆਂ ਪੈ ਰਹੀਆਂ ਨੇ, ਕੋਵਿਡ ਦੀਆਂ ਨਹੀਂ ਤੁਹਾਨੂੰ ਪੈ ਰਹੀਆਂ ਹੈਗੀਆਂ। ਆਲਰਾਈਟ, ਨਾ ਮੀਡੀਆ ਨੂੰ ਦੰਦਲ ਪਈ ਹੈ, ਨਾ ਕਿਸੇ ਹੋਰ ਨੂੰ, ਦੰਦਲਾਂ ਕੋਈ ਹੋਰ ਫੋਟੋਆਂ ਦੇਖ ਦੇਖ ਕੇ ਪੈ ਰਹੀਆਂ ਨੇ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਦਾ ਪ੍ਰੋਗਰਾਮ ਦੇ ਵਿੱਚ।
ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਭਾਜੀ ਦੀ ਕਾਲ ਆਈ, ਕਹਿੰਦੇ ਮੈਨੂੰ ਦੰਦਲਾਂ ਪੈ ਰਹੀ ਹੈ ਜੀ, ਮੈਂ ਇੱਦਾਂ ਸੁਣਿਆ ਸੀ ਤੇ ਬਾਕੀ ਤੁਹਾਨੂੰ ਤੁਹਾਡੇ ਰੇਡੀਓ ਤੋਂ ਦੱਸਦਾ ਜੀ, ਰੇਡੀਓ ਤੋਂ ਅਨਾਊਂਸ ਕਰਦਾ ਜੀ ਕਿ ਨਾਂਦਰ ਦੀ ਖਬਰ ਆ, ਨਵਜੋਤ ਸਿੰਘ ਸਿੱਧੂ ਦਾ ਚਿਹਰਾ ਐਲਾਨ ਹੋ ਰਿਹਾ ਜੀ ਮੁੱਖ ਮੰਤਰੀ ਦੇ।
ਅੱਛਾ ਜੀ, ਠੀਕ ਹੈ ਠੀਕ ਹੈ। ਤੁਹਾਨੂੰ ਕਿੱਥੋਂ ਬਾਈ ਬਾਈ ਤੋਂ ਕਾਲ ਆਈ ਹੈ?
ਭਾਜੀ ਮੈਂ ਸਾਡੇ ਹਲਕੇ ਤੋਂ ਲੜਦਾ, ਸਾਡਾ ਉਹਨਾਂ ਨਾਲ ਕਾਫੀ ਆ ਜੀ, ਬਾਕੀ ਇਹ ਤੁਹਾਨੂੰ ਦੱਸ ਦਿਓ ਜੇ ਪੱਕਾ ਹੋ ਗਿਆ। ਹਾਂਜੀ
ਠੀਕ ਹੈ ਜੀ, ਬੜੀ ਮਿਹਰਬਾਨੀ। ਇੱਕ ਹੋਰ ਕਾਲ ਲਈ ਸਵਾਗਤ ਦਾ ਪ੍ਰੋਗਰਾਮ ਦੇ ਵਿੱਚ।
ਗਰੇਵਾਲ ਸਾਹਿਬ, ਗੁੱਡ ਮਾਰਨਿੰਗ।
ਜੈਰ ਸਾਹਿਬ, ਗੁੱਡ ਮਾਰਨਿੰਗ।
ਅੱਛਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਕਿਸੇ ਨੂੰ ਮੈਜੋਰਿਟੀ ਨਹੀਂ ਪੰਜਾਬ ਚ ਮਿਲਣੀ। ਔਰ ਕਿਹੜੀ ਆਹ ਕਿਸਾਨਾਂ ਦਾ ਮੋਰਚਾ ਆ
ਜੀ,
ਇਹ ਜਿਹਨਾਂ ਦਾ ਜ਼ਿਆਦਾ ਝੁਕਾਅ ਹੋਣਾ ਕਾਂਗਰਸ ਵੱਲ। ਮਤਲਬ ਬਲਵੀਰ ਸਿੰਘ ਰਾਜੇਵਾਲਾ ਦਾ ਤੁਸੀਂ ਜਾਣਦੇ ਹੋ ਕਿ ਉਹ ਪਿਛੋਕੜ ਉਹਨਾਂ ਦਾ ਕਾਂਗਰਸ ਹੀ ਹੈ। ਮੈਨੂੰ ਇੱਕ ਐਸੀ ਇਹ ਭਾਫ ਲੱਗਦੀ ਹੈ। ਔਰ ਦੂਜੀ ਗੱਲ, ਕੱਲ ਮੈਂ ਤੁਹਾਡੇ ਨਾਲ ਯੂਪੀ ਦੀ ਸ਼ੇਅਰ ਕੀਤੀ ਸੀ, ਉਹ ਮੇਨ ਨਿਊਜ਼ ਇੰਡੀਆ ਚ, ਉਹਦੇ ਬਾਅਦ ਉਹੀ ਚੱਲੀ ਹੈ। ਉੱਥੇ ਦੋ ਗਰੁੱਪ ਨੇ ਇਹ ਦੱਸਣਗੇ, ਇੱਕ ਉਹ ਨਿਸ਼ਾਦ ਕਮਿਊਨਿਟੀ ਹੈ, ਉਹ 50-60 ਸੀਟਾਂ ਲੈ ਜਾਂਦੇ ਆ, ਤੇ ਇੱਕ ਇਹ ਮੌਰੀਆ ਦਾ ਗਰੁੱਪ ਹੈਗਾ। ਇਹ ਪਹਿਲਾਂ ਕਾਂਗਰਸੀ ਹੁੰਦੇ ਸੀ, ਫਿਰ ਕਾਸ਼ੀ ਰਾਮ ਨਾਲ ਚਲ ਗਏ, ਫਿਰ ਸਮਾਜਵਾਦੀ ਚ ਆ ਗਏ, ਫਿਰ ਹੁਣ ਬੀਜੇਪੀ ਚ ਆ ਗਏ, ਹੁਣ ਫਿਰ ਵਾਪਸ ਫੇਰ ਇਹ ਸਮਾਜਵਾਦੀ ਚ ਪਾਣ ਚਾਣ ਜਾਂਦੇ ਆ। ਤੁਹਾਡੇ ਖਿਆਲ ਇਹ ਕਰਪਸ਼ਨ ਦਾ ਘਰ ਹੈ, ਪਰ ਪਾਵਰ ਦੀ ਕਿਹੜੀ ਕੁੰਜੀ ਆ ਇਹਨਾਂ ਦੇ ਹੱਥ ਹੈਗੀ ਆ, ਤੇ ਕੀ ਕਹਿਣਾ ਚਾਹੁੰਦੇ ਨੇ ਇਹਦੇ ਬਾਰੇ
ਜੀ? ਤਰਿੰਦਰ, ਇਹਦਾ ਯੂਪੀ ਦਾ ਕੋਈ ਹੈ ਡਿਟੇਲ?
ਗਰੇਵਾਲ ਸਾਹਿਬ, ਯੂਪੀ ਇਲੈਕਸ਼ਨ ਚਾਹੇ ਸਮਾਜਵਾਦੀ ਪਾਰਟੀ ਦੀ ਗੱਲ ਕਰ ਲਈਏ, ਚਾਹੇ ਬੀਜੇਪੀ ਦੀ ਗੱਲ ਕਰ ਲਈਏ, ਸੋ ਪੂਰੀ ਤਰ੍ਹਾਂ ਗਰਮਾਈ ਹੋਈ ਹੈ, ਕਿਉਂਕਿ ਬੀਜੇਪੀ ਕਿਸੇ ਤਰ੍ਹਾਂ ਵੀ ਯੂਪੀ ਨੂੰ ਜਾਣ ਨਹੀਂ ਦੇਣਾ ਚਾਹੁੰਦੇ, ਕਿਉਂਕਿ ਵੱਡੀ ਸਟੇਟ ਹੈ। ਸੋ ਬੀਜੇਪੀ ਹਰ ਪੈਂਤੜਾ ਜਿਹੜਾ ਉਹ ਅਪਣਾ ਰਹੀ ਹੈ, ਪਰ ਉਹਦੇ ਬਾਵਜੂਦ ਇਹ ਲੱਗ ਰਿਹਾ ਕਿ ਚਾਹੇ ਉਹ ਕਿਸਾਨੀ ਸੰਘਰਸ਼ ਦੀ ਕਰ ਲਈਏ ਗੱਲ, ਕਿ ਉੱਥੇ ਜਿਹੜੇ ਯਾਦਵ ਨੇ ਉਹ ਵੀ ਲੱਗੇ ਹੋਏ ਨੇ, ਔਰ ਇੱਕ ਯੂਪੀ ਦੇ ਵਿੱਚ ਜਿਵੇਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਸੀ ਕਿ ਇੱਕ ਹੋਰ ਝਟਕਾ ਜਿਹੜਾ ਉਹ ਲੱਗਿਆ ਉਹ ਇਹ ਹੈ ਕਿ ਯੂਪੀ ਸਰਕਾਰ ਦੇ ਵਿੱਚ ਜੰਗਲਾਤ ਤੇ ਵਾਤਾਵਰਨ ਮੰਤਰੀ ਸੀ ਦਾਰਾ ਸਿੰਘ ਚੌਹਾਨ, ਉਹਨਾਂ ਨੇ ਅੱਜ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ, ਤੇ ਉਹਨਾਂ ਨੇ ਇਹ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚ ਪੂਰੀ ਲਗਨ ਨਾਲ ਕੰਮ ਕੀਤਾ, ਪਰ ਯਕੀਨੀ ਰੂਪ ਚ 5 ਸਾਲਾਂ ਚ ਓਬੀਸੀ, ਦਲਿਤ, ਵਾਂਝੇ, ਬੇਰੁਜ਼ਗਾਰ ਨੌਜਵਾਨਾਂ ਨੂੰ ਨਿਆਂ ਨਹੀਂ ਮਿਲ ਸਕਿਆ, ਤੇ ਇਸ ਤੋਂ ਦੁਖੀ ਹੋ ਕੇ ਉਹਨਾਂ ਨੇ ਸਰਕਾਰ ਤੋਂ ਅਸਤੀਫਾ ਜਿਹੜਾ ਉਹ ਦਿੱਤਾ ਹੈ। ਕਿਉਂਕਿ ਯਾਦਵਾਂ ਦਾ ਵੀ ਗਰੇਵਾਲ ਸਾਹਿਬ ਇਸ ਵੇਲੇ ਦਾਅ ਤੇ ਲੱਗਿਆ ਹੋਇਆ ਸਿਆਸੀ ਵਿਕਾਰ, ਤੇ ਬੀਜੇਪੀ ਦਾ ਵੀ ਹੈ, ਔਰ ਬੀਜੇਪੀ ਕਿਸੇ ਵੀ ਤਰੀਕੇ ਯੂਪੀ ਨੂੰ ਖੋਣਾ ਨਹੀਂ ਚਾਹੁੰਦੀ, ਔਰ ਜੇਕਰ ਬੀਜੇਪੀ ਯੂਪੀ ਹਾਰਦੀ ਹੈ ਗਰੇਵਾਲ ਸਾਹਿਬ, ਤਾਂ ਫਿਰ 2024 ਦੀਆਂ ਜਿਹੜੀਆਂ ਵੋਟਾਂ ਨੇ ਲੋਕ ਸਭਾ ਦੀਆਂ, ਤਾਂ ਉਹਦੇ ਚ ਵੀ ਬੀਜੇਪੀ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੋਣਾ ਤੈਅ ਹੈ। ਇਸ ਕਰਕੇ ਬੀਜੇਪੀ ਦੇ ਸਾਰੇ ਵੱਡੇ ਲੀਡਰ ਨੇ ਜਿਹੜੇ, ਉਹਨਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਯੂਪੀ ਦੇ ਵਿੱਚ
ਜੀ। ਜੀ, ਅੰਤ ਦੇ ਵਿੱਚ ਕੋਈ ਹੋਰ ਖਬਰ ਸਾਂਝੀ ਕਰਨੀ ਚਾਹੋ ਤੇ ਸਮਾਂ ਇਸ ਸਮੇਂ ਤੁਹਾਡਾ ਸੈਗਮੈਂਟ ਦਾ ਸਮਾਪਤ ਹੈ, ਅੱਗੇ ਗੁਰਪ੍ਰੀਤ ਭੁੱਲਾ ਜੀ ਸਾਡੇ ਇੱਥੋਂ ਸਾਡੇ ਨਾਲ ਮੁਖਾਤਬ ਹੋਣਗੇ ਜੀ।
ਜੀ ਬਿਲਕੁਲ ਗਰੇਵਾਲ ਸਾਹਿਬ, ਮੈਂ ਇੱਕ ਹੋਰ ਖਬਰ ਜਿਹੜੀ ਸਾਂਝੀ ਕਰਨੀ ਚਾਹੁੰਦਾ ਉਹ ਹੈਗੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਉਹਨਾਂ ਨੂੰ ਅੱਜ ਜਿਹੜੀ ਕੋਰੋਨਾ ਰਿਪੋਰਟ ਹੈ ਜਿਹੜੀ ਪੋਜ਼ਿਟਿਵ ਆਈ ਹੈ, ਸੋ ਉਹਨਾਂ ਦੇ ਜਿਹੜੇ ਮੀਡੀਆ ਐਡਵਾਈਜ਼ਰ ਨੇ ਰਵੀਨ ਠੁਕਰਾਲ, ਉਹਨੇ ਟਵੀਟ ਕਰਕੇ ਇਹਦੀ ਜਾਣਕਾਰੀ ਦਿੱਤੀ ਹੈ। ਔਰ ਜਿਹੜੀ ਗੱਲ ਮੈਂ ਦੱਸਣ ਜਾ ਰਿਹਾ ਕਿ ਤੁਸੀਂ ਆਪ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਫੇਸਬੁੱਕ ਪੇਜ ਖੋਲ ਕੇ ਦੇਖ ਲਿਆ ਜੇ ਕਿ ਲੋਕਾਂ ਨੇ ਕਿਸ ਤਰ੍ਹਾਂ ਦੀ ਭਾਸ਼ਾ ਤੇ ਕਿਸ ਤਰ੍ਹਾਂ ਦੇ ਕਮੈਂਟ ਨੇ ਉਹਨਾਂ ਨੂੰ ਕੀਤੇ ਨੇ। ਕੋਈ ਕਹਿ ਰਿਹਾ ਕਿ ਤੁਸੀਂ ਤਾਂ ਆਲਰੇਡੀ 5 ਸਾਲ ਤੋਂ ਹੀ ਕੁਆਰੰਟੀਨ ਹੋ, ਤੁਸੀਂ ਕਿਹੜਾ ਕਿਸੇ ਨੂੰ ਮਿਲੇ ਹੋ। ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਕਮੈਂਟ ਕਰ ਰਹੇ ਨੇ, ਹਾਲਾਂਕਿ ਅਸੀਂ ਚਾਹੁੰਦੇ ਹਾਂ ਕਿ ਉਹ ਛੇਤੀ ਸਿਹਤਯਾਬ ਹੋਣ ਤੇ ਛੇਤੀ ਤੰਦਰੁਸਤ ਹੋਣ, ਪਰ ਉਹ ਦੇਖਣ ਵਾਲੀ ਗੱਲ ਹੈ ਕਿ ਲੋਕ ਸ਼ੀਸ਼ਾ ਦਿਖਾ ਦਿੰਦੇ ਨੇ ਹਰ ਬੰਦੇ ਨੂੰ, ਤੁਸੀਂ ਜੋ ਕੀਤਾ ਹੁੰਦਾ। ਸੋਸ਼ਲ ਮੀਡੀਆ ਦਾ ਜਿਹੜਾ ਯੁੱਗ ਹੈ ਇੰਨਾ ਸਟਰੋਂਗ ਹੈ ਕਿ ਲੋਕ ਤੁਹਾਨੂੰ ਸਾਹਮਣੇ ਸ਼ੀਸ਼ਾ ਦਿਖਾ ਦਿੰਦੇ ਨੇ, ਔਰ ਜੇ ਕਿਤੇ ਕੈਪਟਨ ਅਮਰਿੰਦਰ ਸਿੰਘ ਆਪ ਇਸ ਤਰ੍ਹਾਂ ਦੇ ਮੈਸੇਜ ਪੜ੍ਹ ਲੈਣ ਤਾਂ ਸ਼ਾਇਦ ਉਹ ਵੀ ਚਿੰਤਿਤ ਹੋ ਜਾਣ।
ਜੀ ਗਰੇਵਾਲ ਸਾਹਿਬ, ਆਲਰਾਈਟ, ਥੈਂਕ ਯੂ ਸੋ ਮਚ, ਧੰਨਵਾਦ। ਔਰ ਮੁਲਾਕਾਤ ਹੁੰਦੀ ਹੈ। ਅੱਛਾ, ਕੁਆਰੰਟਾਈਨ ਹੋ ਗਏ ਜੇ 14 ਦਿਨ, ਉਹਨਾਂ ਨੂੰ ਕੁਆਰੰਟਾਈਨ ਰਹਿਣਾ ਪੈ ਗਿਆ, 14 ਫਰਵਰੀ ਨੂੰ ਇਲੈਕਸ਼ਨ ਹੈ, ਸੋ ਇਹਦਾ ਮਤਲਬ ਮਹੀਨਾ ਕੀ ਉਹਨਾਂ ਕੋਲ ਰਹਿ ਜਾਏਗਾ ਚੋਣ ਪ੍ਰਚਾਰ ਨੂੰ, ਤੇ ਫਿਰ ਜੇ ਕੋਰੋਨਾ ਜ਼ਿਆਦਾ ਵੱਧ ਗਿਆ ਤੇ ਫਿਰ ਉਦਾਂ ਹੀ ਸਾਹ ਫੁੱਲਣ ਲੱਗ ਜਾਂਦਾ। ਵੈਸੇ ਵੀ ਕੈਪਟਨ ਸਾਹਿਬ ਦੀ ਸਿਹਤ ਇੰਨਾ ਤੁਰ ਫਿਰ ਨਹੀਂ ਸਕਦੇ ਕਿ ਸਾਹ ਉਹਨਾਂ ਦੇ ਪਹਿਲਾਂ ਹੀ ਫੁੱਲਦੇ ਰਹਿੰਦੇ ਨੇ, ਤੇ
ਬਿਲਕੁਲ ਜੀ,
ਠੀਕ ਹੈ ਜੀ, ਓਕੇ
ਓਕੇ ਜੀ, ਧੰਨਵਾਦ,
ਚਾਲੂ ਕਰ ਦਿਆਂਗੇ, ਬਾਬਾ। ਜੁੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਪੇਸ਼ ਕਰਦੇ, ਕੁਝ ਰਿਕਾਰਡ ਸੰਦੇਸ਼ ਤੋਂ ਰਾਈਟ ਵੇ ਬਾਅਦ ਫਿਰ ਆਪਾਂ ਖੇਡ ਜਗਤ ਦੀਆਂ ਖਬਰਾਂ, ਖੇਡ ਜਗਤ ਤੋਂ ਬਾਅਦ ਕੋਰੋਨਾ ਨਾਲ ਜੁੜੀਆਂ ਖਬਰਾਂ ਤੇ ਫਿਰ ਹੋਰ ਜੋ ਇੱਥੋਂ ਦੀਆਂ ਖਬਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਇੱਥੋਂ ਦੀਆਂ ਖਬਰਾਂ 'ਚ ਗੁਰਪ੍ਰੀਤ ਪੁਰਵਾਜ ਨੂੰ ਜਿੰਨੀ ਦੇਰ ਤੱਕ ਅਸੀਂ ਕਮਰਸ਼ੀਅਲ ਲੈਂਦੇ ਹਾਂ ਅਤੇ ਨਿਗਾਹ ਮਾਰ ਲੈਣ ਕਿ ਕਿਊਬੈਕ ਵੱਲੋਂ ਜੋ ਇੱਕ ਗੱਲ ਕੀਤੀ ਗਈ ਹੈ ਕਿ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਲਗਵਾਏ ਹੋਏ, ਟੀਕਾ ਨਹੀਂ ਲਗਵਾਇਆ ਗਾ, ਉਹਨਾਂ ਦੇ ਉਹਨਾਂ ਨੂੰ ਟੈਕਸ ਦਾ ਟੀਕਾ ਲੱਗੇਗਾ ਕਿ ਉਹਨਾਂ 'ਤੇ ਵਾਧੂ ਟੈਕਸ ਆ ਜਿਹੜਾ ਉਹ ਲਾਇਆ ਜਾਵੇਗਾ। ਸੋ ਜਾਂ ਤਾਂ ਭਾਈ ਵੈਕਸੀਨੇਸ਼ਨ ਦੇ ਆਪਣੀ ਕਰਵਾ ਲਵੋ, ਟੀਕਾ ਲਗਵਾ ਲਵੋ, ਅਤੇ ਨਹੀਂ ਫਿਰ ਟੀਕਾ ਤੁਹਾਨੂੰ ਟੈਕਸ ਦੇ ਰੂਪ ਦੇ ਵਿੱਚ ਲੱਗੇਗਾ। ਸੋ ਇਹਦੇ 'ਤੇ ਵਿਚਾਰਾਂ ਕਰ ਰਹੀ ਹੈ ਸਰਕਾਰ ਕਿਊਬੈਕ ਦੀ, ਅਤੇ ਫਿਰ ਅੰਟਾਰੀਓ ਸਰਕਾਰ ਵੀ ਦੇਖੇਗੀ ਕਿਊਬੈਕ ਦੇ ਵੱਲ, ਅਤੇ ਇਹਦੇ ਬਾਰੇ ਆਪਾਂ ਡਿਟੇਲ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਅਤੇ ਕਮਰਸ਼ੀਅਲ ਲੈ ਲਈ, ਉਸ ਤੋਂ ਬਾਅਦ ਵਾਪਸ ਹੋਣੇ ਹਾਂ।
ओ यार तेरी ये हैप्पी ते टेंशन फ्री जिंदगी दा राज की है
सिमरन सैनी दी इंश्योरेंस पॉलिसी जेडी जिंदगी दे नाल भी ते जिंदगी दे बाद भी साथ निभाउंदी है
डिसेबिलिटी ते क्रिटिकल इलनेस
टर्म इंश्योरेंस
सुपर वीजा
ट्रक ड्राइवर्स ले डिसेबिलिटी ते क्रिटिकल इलनेस दे चंगे प्लान लेके देंगे
ते बचा ले RESP
आज ही संपर्क करो ऑल काइंड इंश्योरेंस तो सिमरन सैनी नु
416-994-7272
416-994-7272
ਤੁਸੀਂ ਫਾਈਨੈਂਸ ਦੀ ਪਾਲ ਵਿੱਚ ਹੋ ਨਵਾਂ ਯੂਜ਼ਡ ਟਰੱਕ ਲੈਣਾ ਆ ਗੱਲ ਕੀ ਭਾਵੇਂ ਟ੍ਰੇਲਰ ਹੋਵੇ ਨਿਊ ਜਾਂ 올ਡ ਇਕੁਇਪਮੈਂਟ ਕੰਸਟਰਕਸ਼ਨ ਲੋਨ ਪ੍ਰਾਈਵੇਟ ਫੰਡਸ ਚਾਹੀਦੇ ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੂ ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ 2 ਘੰਟਿਆਂ ਵਿੱਚ ਅਪਰੂਵਲ ਲਵੋ ਆਹੋ ਜੀ ਗੌਰਵ ਕੁਮਾਰ ਫੋਨ ਹੀ ਤਾਂ ਲਾਉਣਾ ਆ 647-409-7501 ਗੌਰਵ ਕੁਮਾਰ ਫੰਡਿੰਗ ਮੇਡ ਕੁਇਕ ਐਂਡ ਈਜ਼ੀ
UK ट्रक ट्रेनिंग सेंटर एक मिनिस्ट्री अप्रूव्ड प्राइवेट कैरियर कॉलेज है जो पिछले लंबे समय तो मिसागा विच ऑटोमैटिक अते मैनुअल ट्रक्स की ट्रेनिंग देंदे आ रहे हैं 1-to-1 ट्रेनिंग ओपन 7 डेज गेरा वाले ट्रकां दा स्पेशल इंतजाम AZ अते DZ लाइसेंस लैण वाले चावान अज ही संपर्क करन कुलदीप सिंह गरेवाल 647-894-8590 647-894-8590
Steinmans and Associates ਦੇ ਪਾਰਟਨਰ ਗੁਰਸ਼ਰਨ ਬੋਬੀ ਸਿੱਧੂ ਜੀ 647-539-3020 ਰਸਤੇ ਵਿੱਚ ਐਕਸੀਡੈਂਟ ਹੋ ਗਿਆ ਹੈ ਕਲੇਮ ਲੈਣਾ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ ਸਲਿਪ ਐਂਡ ਫਾਲ CPP ਡਿਸੇਬਿਲਟੀ ਇੰਸ਼ੋਰੈਂਸ ਦਾ ਕੋਈ ਕਲੇਮ ਹੈ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਖੁਦ ਗੱਲਬਾਤ ਕਰਕੇ ਖੁਦ ਡੀਲ ਕਰਕੇ ਤੁਹਾਨੂੰ ਤੁਹਾਡਾ ਬਣਦਾ ਹੱਕ ਦਿਵਾਉਣਗੇ ਗੁਰਸ਼ਰਨ ਬੋਬੀ ਸਿੱਧੂ ਜੀ 647-539-3020 ਤੇ ਸੰਪਰਕ ਕੀਤਾ ਜਾ ਸਕਦਾ ਹੈ 647-539-3020
एक नहीं तो चार दिला दे
जी हाँ मोटर कार का तो मालूम नहीं लेकिन आपको आपके बंगले तक पहुंचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023 647-702-2023
लाइसेंस नंबर 10394
चाहते हो किसी को भी कनाडा बुलाना
पर मम्मी पापा मेरे पास जल्दी जल्दी आना
स्टूडेंट बिजनेस वीजा या कोई आना चाहे विजिटर
ब्रदर को बुलाना है या आना चाहे सिस्टर
CWC इमिग्रेशन CWC इमिग्रेशन
9056704444
670-44-44 CWC इमिग्रेशन आपको आपके अपनों से मिलाए
ਹੁਣ ਘਰ ਬੈਠੇ ਹੀ ਏਸ਼ੀਅਨ ਫੂਡ ਸੈਂਟਰ ਤੋਂ ਖਰੀਦੋ ਗਰੋਸਰੀ
asianfoodcenter.com 2500 ਤੋਂ ਉੱਤੇ ਪ੍ਰੋਡਕਟ ਉਪਲਬਧ ਹਨ
10 ਲੋਕੇਸ਼ਨਸ ਟੂ ਪਿਕ ਅਪ
ਜਾਂ ਫਿਰ ਘਰੇ ਡਿਲੀਵਰ ਕਰਵਾਓ
ਤੇਰੇ ਗੁੱਟ ਨੂੰ ਕਰਾ ਸਰਦਾਰ ਨੀਏ ਡਾਇਮੰਡ ਦੀ ਦਾਦਰ ਪਾਲਾਂਗੇ
ਸ਼ਾਸ਼ਣ ਕਰਦੇ ਗਹਿਣੇ ਖਰੀਦਣੇ ਹਨ ਤਾਂ ਦੁਬਈ ਜਵੈਲਰਸ ਦੀ ਲੋਕੇਸ਼ਨ 2700 ਨਾਰਥ ਪਾਰਕ ਡਰਾਈਵ ਯੂਨਿਟ 19 ਤੇ ਪਹੁੰਚੋ ਕਸਟਮਾਈਜ਼ ਹਾਰ ਪੈਂਡੈਂਟ ਰਿੰਗ ਸ਼ਾਪਾਂ ਛੱਲੇ ਵਾਲੀਆਂ ਬਣਾਉਣੀਆਂ ਨੇ ਦੁਬਈ ਜਵੈਲਰਸ ਨਵੀਂ ਸ਼ਿਪਮੈਂਟ ਚੈੱਕ ਕਰੋ ਦੁਬਈ ਜਵੈਲਰਸ ਦੀ ਲੋਕੇਸ਼ਨ ਤੇ ਬੱਚਿਆਂ ਦੇ ਕੰਨ ਬਣਾਉਣੇ ਹਨ ਅਪਰੇਜ਼ਲ ਸਰਟੀਫਿਕੇਟ ਚਾਹੀਦਾ ਹੈ ਰਾਸ਼ੀ ਦੇ ਨਾਗ ਲੈਣੇ ਨੇ ਦੁਬਈ ਜਵੈਲਰਸ ਦੁਬਈ ਜਵੈਲਰਸ 416-465-1200 ਤੇ ਸੰਪਰਕ ਕੀਤਾ ਜਾ ਸਕਦਾ ਹੈ ਰੇਡੀਓ ਖਬਰ ਸਾਹਿਬ ਦਾ ਹਵਾਲਾ ਦੇਣ ਤੇ ਭਾਰੀ ਡਿਸਕਾਊਂਟ ਪਲੱਸ ਗਿਫਟ ਪ੍ਰਾਈਜ਼ 416-465-1200 416-465-1200 ਤੇ ਸੰਪਰਕ ਕਰੋ
ਮੋਰਗੇਜ ਦੇ ਲਈ ਮਾਇਕ ਭਟਨਾਗਰ ਮਯੰਕ ਭਟਨਾਗਰ ਸਾਹਿਬ ਦੇ ਨਾਲ ਸੰਪਰਕ ਕਰਨਾ GNE ਮੋਰਗੇਜ ਤੋਂ 647-702-2023 647-702-2023 647-702-2023 ਇਹਨਾਂ ਦਾ ਨੰਬਰ ਹੈ ਟੈਕਸ ਪੇਡ ਦਾ ਨੰਬਰ ਹੈ 905-621-4100 ਤੁਸੀਂ ਵੀਡੀਓ ਡੋਰਵੈਲ ਘਰ ਦੇ ਵਿੱਚ ਸਕਿਉਰਿਟੀ ਕੈਮਰੇਜ ਕੋਈ ਸਟੋਰ ਖੋਲਿਆ ਉੱਥੇ ਸਕਿਉਰਿਟੀ ਕੈਮਰਾ ਲਗਵਾਉਣਾ ਹੈ ਤਾਂ ਟੈਕਸ ਪੇਡ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ 905-621-4100 ਜੈਗ ਆਇਲਰ ਦੇ ਨੰਬਰ 416-371-7777 416-371-7777 ਜੈਗ ਆਇਲਰ ਜੀ ਦਾ ਨੰਬਰ ਹੈ ਔਰ UK ਟਰੱਕ ਟ੍ਰੇਨਿੰਗ ਸੈਂਟਰ ਤੋਂ ਕੁਲਦੀਪ ਗਰੇਵਾਲ ਜੀ ਦਾ ਨੰਬਰ 647-894-8590 ਟਰੱਕ ਦਾ ਲਾਇਸੈਂਸ ਲੈਣਾ ਹੈ ਕੁਲਦੀਪ ਗਰੇਵਾਲ ਜੀ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ 647-894-8590 ਅਤੇ ਏਸ਼ੀਅਨ ਫੂਡ ਸੈਂਟਰ ਤੋਂ ਕੱਲ੍ਹ ਨੂੰ ਲਾਈਵ ਔਨ ਲੋਕੇਸ਼ਨ ਹੋਵਾਂਗੇ। ਸਾਜਨਦੀਪ ਇੱਥੋਂ ਪ੍ਰੋਗਰਾਮ ਪੇਸ਼ ਕਰਨਗੇ। ਕੱਲ੍ਹ ਨੂੰ ਲੋਹੜੀ ਦਾ ਤਿਉਹਾਰ ਹੈ। 416-740-3262 ਏਸ਼ੀਅਨ ਫੂਡ ਸੈਂਟਰ ਦੇ ਹੈੱਡ ਆਫਿਸ ਦਾ ਨੰਬਰ ਹੈ। ਮੂੰਗਫਲੀ, ਰਿਓੜੀਆਂ, ਗੱਚਕ ਆਦਿ ਤੁਸੀਂ ਖਰੀਦਣੀ ਹੈ ਅਤੇ ਏਸ਼ੀਅਨ ਫੂਡ ਸੈਂਟਰ ਦੇ ਉੱਤੇ ਵੱਡੀ ਤਾਦਾਦ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪਹੁੰਚੀਆਂ ਨੇ ਅਤੇ ਲੋਹੜੀ ਨਾਲ ਸੰਬੰਧਿਤ ਕੋਈ ਵੀ ਗਿਫਟ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਏਸ਼ੀਅਨ ਫੂਡ ਸੈਂਟਰ ਤੋਂ ਤੁਹਾਨੂੰ ਉਪਲਬਧ ਹੋਣਗੇ। 416-740-3262 ਇਹਨਾਂ ਦਾ ਨੰਬਰ ਹੈ ਅਤੇ ਇਹ ਤੋਂ ਇਲਾਵਾ 427 ਰਿਐਲਟੀ ਇੰਕ ਬ੍ਰੋਕਰੇਜ ਤੋਂ ਅਵਤਾਰ ਮਨਾਹਾਸ਼ੀ ਦਾ ਨੰਬਰ 416-744-9393 416-744-9393 ਅਤੇ ਐਚ ਕੇ ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ ਦਾ ਨੰਬਰ ਹੈ 647-295-4600 647-295-4600 ਉੱਤੇ ਬੂਟਾ ਚਾਹਲ ਜੀ ਦੇ ਨਾਲ ਤੁਸੀਂ ਸੰਪਰਕ ਕਰਨਾ ਟਰੱਕਾਂ ਦੇ ਟਾਇਰ ਪਵਾਉਣ ਦੇ ਲਈ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ
ਜੀ। ਵੈਰੀ ਗੁੱਡ ਮਾਰਨਿੰਗ ਗੁਰਪ੍ਰੀਤ ਜੀ, ਆਓ ਕੁਇਕਲੀ ਖੇਡ ਜਗਤੀਆਂ ਖਬਰਾਂ ਤੇ ਨਜ਼ਰ ਮਾਰ ਕੇ ਤੇ ਨਾਲ ਹੀ ਫਿਰ ਕੋਰੋਨਾ ਨੂੰ ਕਵਰ ਕਰ ਦਈਏ।
ਜੀ ਬਿਲਕੁਲ, NHL ਤੋਂ ਸ਼ੁਰੂ ਕਰਦੇ ਹਾਂ ਜੀ। ਕੱਲ ਟੋਰਾਂਟੋ ਵਰਸਿਜ਼ ਵੇਗਸ ਗੋਲਡਨ ਨਾਈਟਸ ਦਾ ਜਿਹੜਾ ਮੈਚ ਹੋਇਆ ਉਹਦੇ ਵਿੱਚ ਟੋਰਾਂਟੋ 4-3 ਦੇ ਨਾਲ ਜੇਤੂ ਰਹੇ ਨੇ। ਇਟ ਵਾਜ਼ ਅ ਹਾਰਡ ਫੋਰਟ ਸ਼ੂਟ ਆਊਟ ਵਿਨ ਮਿਲੀ ਹੈ ਜੀ ਟੋਰਾਂਟੋ ਨੂੰ, ਸੋ ਬਹੁਤ ਬਹੁਤ ਮੁਬਾਰਕਾਂ। ਅੱਜ ਜਿਹੜਾ ਮੈਚ ਹੈ ਜੀ ਬੋਸਟਨ ਵਰਸਿਜ਼ ਮੌਂਟਰੀਅਲ ਦਾ ਸ਼ਾਮ ਨੂੰ 7 ਵਜੇ ਹੋਣਾ ਤੇ ਟੋਰਾਂਟੋ ਦੀ ਟੀਮ ਦਾ ਹੁਣ ਮੈਚ ਅਗਲੇ 5 ਦਿਨ ਜਿਹੜਾ ਜੀ ਨਹੀਂ ਹੋਣਾ। NBA ਦੇ ਵਿੱਚ ਟੋਰਾਂਟੋ ਵਰਸਿਜ਼ ਫੀਨਿਕਸ ਦਾ ਜਿਹੜਾ ਮੈਚ ਹੋਇਆ ਉਹਦੇ ਵਿੱਚ ਫੀਨਿਕਸ 99 ਦੇ ਮੁਕਾਬਲੇ 95 ਦੇ ਸਕੋਰ ਦੇ ਨਾਲ ਟੋਰਾਂਟੋ ਤੋਂ ਜੇਤੂ ਰਹੀ ਹੈ ਜੀ। ਅਗਲਾ ਜਿਹੜਾ ਟੋਰਾਂਟੋ ਦਾ ਮੈਚ ਹੈ ਫਰਾਈਡੇ ਨੂੰ ਹੈ ਡਿਟਰੋਇਟ ਦੇ ਨਾਲ, ਔਰ ਟਾਈਮਿੰਗ ਜਿਹੜੀ ਹੈ ਸ਼ਾਮ ਨੂੰ 7 ਵਜੇ। ਕ੍ਰਿਕਟ ਦੇ ਵਿੱਚ ਇੰਡੀਆ ਵਰਸਿਜ਼ ਸਾਊਥ ਅਫਰੀਕਾ ਤੀਸਰਾ ਔਰ ਜਿਹੜਾ ਆਖਰੀ ਟੈਸਟ ਮੈਚ ਹੈ ਜੀ ਚੱਲ ਰਿਹਾ, ਔਰ ਇਸ ਦੇ ਵਿੱਚ ਸਾਊਥ ਅਫਰੀਕਾ ਦੀ ਇਨਿੰਗ ਹੁਣੇ ਖਤਮ ਹੋਈ ਹੈ। ਇੰਡੀਆ ਨੇ ਫਸਟ ਇਨਿੰਗਸ ਦੇ ਵਿੱਚ 223 ਰਨ ਬਣਾਏ ਸੀ ਜੀ, ਔਰ ਸਾਊਥ ਅਫਰੀਕਾ ਦੀ ਟੀਮ 210 ਰਨ ਬਣਾ ਕੇ ਆਲ ਆਊਟ ਹੋਈ ਹੈ। 13 ਰਨ ਦੀ ਲੀਡ ਇੰਡੀਆ ਨੂੰ ਮਿਲੀ ਹੈ। ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਬੋਲਿੰਗ ਕੀਤੀ ਹੈ ਜੀ ਔਰ 5 ਵਿਕਟਾਂ ਲਈਆਂ ਨੇ, ਤੇ ਹੁਣ ਤੋਂ ਤਕਰੀਬਨ 5 ਮਿੰਟ ਬਾਅਦ ਇੰਡੀਆ ਦੀ ਜਿਹੜੀ ਹੈ ਜੀ ਸੈਕੰਡ ਇਨਿੰਗ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ। Under-19 ਵਰਲਡ ਕੱਪ ਵਾਰਮ ਅਪ ਗੇਮਸ ਦੇ ਵਿੱਚ ਕੱਲ ਇੰਡੀਆ ਨੇ ਜਿਹੜਾ ਜੀ ਆਸਟ੍ਰੇਲੀਆ ਨੂੰ ਸ਼ਾਨਦਾਰ ਤਰੀਕੇ ਦੇ ਨਾਲ 9 ਵਿਕਟਾਂ ਦੇ ਨਾਲ ਹਰਾਇਆ। ਹਰਨੂਰ ਨੇ ਜਿਹੜੀ ਹੈ ਜੀ ਸੈਂਚਰੀ ਸਕੋਰ ਕੀਤੀ ਹੈ 100 ਰਨ ਨੋਟ ਆਊਟ, ਔਰ ਉਸ ਤੋਂ ਬਿਨਾਂ ਰਸ਼ੀਦ ਨੇ ਜਿਹੜੇ ਹੈ ਜੀ 72 ਰਨਸ ਬਣਾਏ ਨੇ, ਤੇ ਕੈਪਟਨ ਇੰਡੀਆ ਦੇ ਕੈਪਟਨ ਨੇ ਵੀ ਜਿਹੜੇ ਨੇ ਜੀ 50 ਬਣਾਈ ਹੈ। ਅਸਲੀ ਜਿਹੜੇ ਮੈਚ ਨੇ ਜੀ ਜਾਣੀ ਕਿ ਇਹ ਵਾਰਮ ਅਪ ਸੀਗੇ, ਐਕਚੁਅਲ ਟੂਰਨਾਮੈਂਟ ਜਿਹੜਾ ਹੈਗਾ ਜੀ ਉਹ January 14 ਨੂੰ ਸ਼ੁਰੂ ਹੋ ਜਾਏਗਾ। ਔਰ IPL ਤੋਂ ਨਿਊਜ਼ ਹੈ ਜੀ ਜਿਹੜੀ February 12-13 ਨੂੰ ਬੈਂਗਲੁਰੂ ਦੇ ਵਿੱਚ ਜਿਹੜੀ ਹੈ ਜੀ ਉਹਦੀ ਆਕਸ਼ਨ ਹੋਏਗੀ, ਤੇ ਹੁਣ ਸਾਰੇ ਪਲੇਅਰ ਆਪਣੇ ਆਪਣੇ ਨਾਮ ਜਿਹੜੇ ਨੇ ਜੀ ਉੱਥੇ ਐਂਟਰ ਕਰਾ ਦੇਣਗੇ। ਐਂਡ ਬਿਫੋਰ ਵੀ ਗੋ ਟੂ ਕਰੋਨਾ ਵਾਇਰਸ, ਜੇਕਰ ਤੁਸੀਂ ਕੋਈ ਵੀ ਆਪਣਾ ਸਪੋਂਸਰ ਹਾਈਲਾਈਟ ਕਰਨਾ ਰਹਿੰਦਾ
ਤਾਂ ਡਾਕਟਰ ਕੁਲਦੀਪ ਜੀ ਨਾਲ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਰਾਈਟ ਵੇ ਬਾਅਦ 647-848-0055 ਉਹਨਾਂ ਨੰਬਰ ਹੈ। ਅਗਰ ਤੁਸੀਂ ਇਹ ਕੋਈ ਸਿਮਟਮ ਨੇ, ਤੁਹਾਨੂੰ ਫਲੂ ਲਾਈਕ ਸਿਮਟਮ ਨੇ, ਗਲਾ ਤੁਹਾਡਾ ਖਰਾਬ ਹੈ, ਤਾਂ ਡਾਕਟਰ ਕੁਲਦੀਪ ਜੀ ਨੂੰ ਮਿਲ ਲਿਓ ਔਰ ਇੱਕੋ ਸਪਰੇਅ ਨੇ ਤੁਹਾਡਾ ਕੰਮ ਠੀਕ ਕਰ ਦੇਣਾ ਹੈ। 647-848-0055 ਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ ਜੀ। ਗੁਰਪ੍ਰੀਤ, ਥੋੜੀ ਜਿਹੀ ਨਜ਼ਰ ਮਾਰਦੇ ਕੋਰੋਨਾ ਦੇ ਨੰਬਰ ਤੇ।
ਜੀ ਬਿਲਕੁਲ, ਜਿਹੜੇ ਨਵੇਂ ਕੇਸਿਸ ਰਿਪੋਰਟ ਕੀਤੇ ਗਏ ਨੇ ਜੀ ਕੱਲ ਉਹ ਆਲਮੋਸਟ 3 ਮਿਲੀਅਨ ਦੇ ਨੇੜੇ ਜਾ ਪਹੁੰਚੇ ਨੇ ਜੀ। 28,46,532 ਵਰਲਡ ਵਾਈਡ ਕੇਸ ਔਰ 8,265 ਜਿਹੜੀਆਂ ਨੇ ਜੀ ਡੈਥ ਰਿਪੋਰਟ ਕੀਤੀਆਂ ਗਈਆਂ ਨੇ। ਆਊਟ ਆਫ ਦੈਟ USA ਦੇ ਵਿੱਚ 6,72,872 ਨਵੇਂ ਕੇਸ ਤੇ 2,173 ਮੌਤਾਂ। ਇੰਡੀਆ ਦੇ ਵਿੱਚ 1,94,720 ਨਵੇਂ ਕੇਸ ਨੇ ਜੀ ਔਰ 442 ਡੈਥਸ। ਫਰਾਂਸ ਦੇ ਵਿੱਚ 3,68,149 ਨਵੇਂ ਕੇਸ, 341 ਡੈਥਸ, ਔਰ ਇਟਲੀ ਦੇ ਵਿੱਚ ਵੀ 2,20,532 ਨਵੇਂ ਕੇਸ ਤੇ 294 ਜਿਹੜੀਆਂ ਨੇ ਜੀ ਡੈਥਸ ਰਿਪੋਰਟ ਕੀਤੀਆਂ ਗਈਆਂ ਨੇ। ਮੂਵਿੰਗ ਔਨ ਟੂ ਕੈਨੇਡਾ, ਆਪਣੇ ਇੱਥੇ 28,847 ਨਵੇਂ ਕੇਸ, ਓਨਟੇਰੀਓ ਦੇ ਵਿੱਚ 7,951, ਕਿਊਬੈਕ ਦੇ ਵਿੱਚ 8,710 ਔਰ ਅਲਬਰਟਾ ਦੇ ਵਿੱਚ 4,704 ਆਊਟ ਆਫ 7,951 ਇਨ ਓਨਟੇਰੀਓ। ਟੋਰੋਂਟੋ ਵਿੱਚ 1,649, ਪੀਲ ਦੇ ਵਿੱਚ 1,143 ਔਰ ਯੋਰਕ ਦੇ ਵਿੱਚ 844 ਕੇਸ ਨੇ ਜੀ। ਔਰ ਕਰੰਟਲੀ ਕੈਨੇਡਾ ਵਾਈਡ 3,99,346 ਤੇ ਓਨਟੇਰੀਓ ਦੇ ਵਿੱਚ 1,38,560 ਜਿਹੜੇ ਨੇ ਜੀ ਐਕਟਿਵ ਕੇਸ ਨੇ।
ਅੱਛਾ, ਜਦੋਂ ਆਪਾਂ ਯੂਰਪੀਅਨ ਕੰਟਰੀਆਂ ਵੱਲ ਦੇਖਦੇ ਹਾਂ, UK, ਫਰਾਂਸ, ਇਟਲੀ ਦੇ ਵੱਲ ਦੇਖਦੇ ਹਾਂ, ਜਿੱਥੇ ਹਰ ਰੋਜ਼ ਲੱਖਾਂ ਰਿਪੋਰਟ ਕੀਤੇ ਜਾਂਦੇ ਨੇ, ਅੱਛਾ ਪਹਿਲੀ ਤਾਂ ਗੱਲ ਇਹ ਕਿੰਨੇ ਟੈਸਟ ਕਰਦੇ ਹੋਣਗੇ ਵੀ ਉਹ ਰੋਜ਼, ਜਿੱਥੇ ਇਹ ਛੋਟੇ ਜਿਹੇ ਮੁਲਕਾਂ ਦੇ ਵਿੱਚ ਲੱਖ ਲੱਖ ਤੋਂ ਉੱਤੇ ਦੋ ਦੋ ਢਾਈ ਢਾਈ ਲੱਖ ਤਿੰਨ ਲੱਖ ਦੇ ਜਿਹੜੇ ਨੇ ਕੇਸ ਰਿਪੋਰਟ ਕੀਤੇ ਜਾਂਦੇ ਨੇ।
ਸਿਗਨੀਫਿਕੈਂਟ ਅਮਾਊਂਟ ਆਫ ਨੰਬਰ ਜਿਹੜੇ ਉੱਥੇ ਟੈਸਟ ਹੁੰਦੇ ਨੇ ਜੀ, ਔਰ ਇਸ ਤੋਂ ਬਿਨਾਂ ਜਿਹੜੀਆਂ ਇਹ ਕਿੱਟਸ ਨੇ ਉਹ ਵੀ ਦਿੱਤੀਆਂ ਗਈਆਂ ਨੇ। ਇਸ ਤੋਂ ਬਿਨਾਂ ਜਿਹੜੇ ਜੀ ਉੱਥੇ ਪੋਪ ਅਪ ਕਲੀਨਿਕਸ ਬਹੁਤ ਲਾਏ ਗਏ ਨੇ ਔਰ ਡਰਾਈਵ ਬਾਏ ਜਿਹੜੇ ਨੇ ਜੀ ਟੈਸਟ ਉੱਥੇ ਉਹ ਵੀ ਕਾਫੀ ਜ਼ਿਆਦਾ ਹੁੰਦੇ ਨੇ।
ਸੋ ਜੇ 3 ਲੱਖ ਕੇਸ ਰਿਪੋਰਟ ਹੁੰਦੇ ਨੇ ਤਾਂ ਮਤਲਬ ਕਿੰਨੇ ਹਰ ਰੋਜ਼ ਮਿਲੀਅਨ ਬੰਦੇ ਨੂੰ ਟੈਸਟ ਕੀਤਾ ਜਾਂਦਾ ਹੋਣਾ।
ਕਾਫੀ ਜ਼ਿਆਦਾ ਕੀਤਾ ਜਾਂਦਾ ਹੋਏਗਾ ਜੀ, ਐਟਲੀਸਟ 15-20% ਤਾਂ ਮਿਨੀਮਮ ਉੱਤੇ ਜਿਹੜਾ ਜੀ ਉਸ ਤੋਂ ਕੀਤਾ ਜਾਏਗਾ, ਜਾਂ ਅਗਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਇੱਕ ਤਿੰਨਾਂ ਚੋਂ ਇੱਕ ਵੀ ਆ ਰਿਹਾ ਤਾਂ ਵੀ ਮਿਲੀਅਨ ਟੈਸਟ ਕਰਨਾ ਪੈ ਜਾਣਾ ਜੀ, ਜਿਹੜੇ ਹਿਸਾਬ ਨਾਲ ਉੱਥੇ ਨੰਬਰ ਆ ਰਹੇ ਨੇ 3,68,000
ਆਪਾਂ 30-35,000 ਤੇ ਘਬਰਾਏ ਪਏ ਹਾਂ।
ਡਿਪੈਂਡ ਕਰਦਾ ਜੀ ਬਿਲਕੁਲ, ਘਬਰਾਉਣ ਦੀ ਗੱਲ ਇਹ ਆ ਜੀ ਬਸ ਹਾਊ ਮੱਚ ਯੂ ਕੇਅਰ ਅਬਾਊਟ ਯੂਅਰ ਪਾਪੂਲੇਸ਼ਨ, ਇਟ ਕਮਸ ਡਾਊਨ ਟੂ ਦੈਟ। ਤੁਹਾਡੇ ਵਾਸਤੇ ਦੇਖੋ ਇੱਕ ਵੀ ਬੰਦਾ ਜੇਕਰ ਡੈਥ ਇੱਕ ਵੀ ਹੁੰਦੀ ਹੈ ਤਾਂ ਉਹਦਾ ਕੰਸਰਨ ਤਾਂ ਜ਼ਰੂਰ ਹੋਣਾ ਚਾਹੀਦਾ ਜਗਦੀਸ਼ ਜੀ, ਔਰ ਉੱਥੇ ਫਿਰ ਜੇਕਰ 341 ਮੌਤਾਂ ਹੋ ਰਹੀਆਂ ਜਾਂ 2173 ਮੌਤਾਂ ਹੋ ਰਹੀਆਂ ਤੇ ਉਹਦਾ ਕੰਸਰਨ ਨਹੀਂ ਹੈ, ਦੈਨ ਸਮਥਿੰਗ ਇਜ਼ ਰੋਂਗ ਵਿਦ ਦ ਸੋਸਾਇਟੀ।
ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਵੀ ਕੱਲ ਮਾਫ਼ੀ ਮੰਗ ਲਈ ਹੈ ਕਿ ਮੈਂ ਗਾਰਡਨ ਪਾਰਟੀ ਅਟੈਂਡ ਕੀਤੀ, ਪਹਿਲਾਂ ਕਹਿੰਦੇ ਸੀ ਨਹੀਂ ਮੈਂ ਕੁਛ ਨਹੀਂ ਕੀਤਾ ਗਾ, ਲੀਡਰਾਂ ਦੇ ਨਾਲ ਵੈਸੇ ਕਾਫ਼ੀ ਬੁਰੀ ਹੁੰਦੀ ਹੈ ਇਸ ਤਰ੍ਹਾਂ
ਜੀ। ਬਿਲਕੁਲ ਦੇਖੋ ਅੱਜ ਕੱਲ ਹਰੇਕ ਚੱਲਦੀ ਫਿਰਦੀ ਜਿਹੜੀ ਹੈ ਜੀ ਹਰੇਕ ਕੋਲੇ ਮਸ਼ੀਨ ਹੈਗੀ ਆ ਸੈੱਲਫੋਨ, ਸੋ ਲਾਏ ਕਰਨਾ ਬਹੁਤ ਔਖਾ ਜੀ। ਜਿਸ ਤਰ੍ਹਾਂ ਹੁਣ ਜੋਕੋਵਿਚ ਦਾ ਕੇਸ ਚੱਲ ਰਿਹਾ, ਉਹਨਾਂ ਨੇ ਵੀ ਜੋ ਵੀ ਉਹਨਾਂ ਨੇ ਕਿਹਾ ਕਿ ਮੈਂ ਕਿਤੇ ਗਿਆ ਨੀ ਜਾਂ ਨਹੀਂ, ਤੇ ਹੁਣ ਲੋਕਾਂ ਨੇ ਜਿਹੜੀਆਂ ਜੀ ਉਹਨਾਂ ਦੀਆਂ ਫੋਟੋਜ਼ ਕੱਢ ਕੇ ਮੂਹਰੇ ਰੱਖ ਦਿੱਤੀਆਂ ਵੀ
ਫੋਟੋ ਓਪਰਚੁਨਿਟੀ ਤੇ ਆਪ ਜਾਣ ਬੁੱਝ ਕੇ ਤੇ ਗਿਆ ਆ ਫੋਟੋ ਆਪਸ ਦੇ ਵਿੱਚ, ਉਹ ਕਿੱਦਾਂ ਮੁਨਕਰ ਹੋ ਸਕਦਾ ਮੈਂ ਨਹੀਂ ਗਿਆ ਕਿਤੇ
ਜੀ। ਬਿਲਕੁਲ, ਤੇ ਫਿਰ ਇਹ ਜਿਹੀਆਂ ਜਦੋਂ ਚੀਜ਼ਾਂ ਕਰਦੇ ਨੇ ਇਹ ਤੇ ਇਸ ਲੈਵਲ ਤੇ ਜਾ ਕੇ ਔਰ ਆਪਣੀ ਪਾਵਰ ਦਾ ਗਲਤ ਯੂਜ਼ ਕਰਦੇ ਨੇ, ਐਂਡ ਇਨ ਸਰਟਨ ਕੇਸਿਸ ਪੋਲੀਟੀਸ਼ੀਅਨਸ ਦੇ ਨਾਲ ਨਾ ਚਾਹੁੰਦੇ ਹੋਏ ਵੀ ਹੋ ਜਾਂਦਾ ਜੀ, ਕਿਉਂਕਿ ਕਈ ਥਾਵਾਂ ਤੇ ਉਹਨਾਂ ਨੂੰ ਜਾਣਾ ਪੈਂਦਾ ਰੱਖਣ ਦੇ ਵਾਸਤੇ ਨਾਮ ਕਿ ਵੀ ਇੱਥੋਂ ਵੋਟਾਂ ਵੀ ਮਿਲਣੀਆਂ ਨੇ ਫਿਊਚਰ ਦੇ ਵਿੱਚ, ਤੇ ਉੱਥੇ ਫਿਰ ਕੋਈ ਨਾ ਕੋਈ ਕਲਿੱਕ ਹੋ ਜਾਂਦਾ ਤੇ ਫਿਰ ਫਸ ਜਾਂਦਾ ਜੀ ਬੰਦਾ।
ਅੱਛਾ, ਹੁਣ ਵੈਕਸੀਨ ਨਾ ਲਗਵਾਉਣ ਵਾਲੇ ਤੋਂ ਕਿਊਬਿਕ ਸਰਕਾਰ ਹੈਲਥ ਟੈਕਸ ਵਸੂਲਣ ਜਾ ਰਹੀ ਹੈ, ਬਿਨਾਂ ਮੈਡੀਕਲ ਛੋਟ ਵਾਲੇ ਕਿਊਬਿਕ ਵਾਸੀ ਜੇ ਜਲਦ ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਲੈਂਦੇ ਤਾਂ ਉਹਨਾਂ ਨੂੰ ਭੁਗਤਾਨ ਕਰਨਾ ਪਵੇਗਾ, ਸੋ ਫਰੀ ਵਾਲਾ ਕੰਮ ਚੱਕ ਦਿੱਤਾ ਇਹਨਾਂ ਨੇ, ਅਤੇ ਇਹ ਤੋਂ ਬਾਅਦ ਫਿਰ ਕਿਊਬਿਕ ਤੋਂ ਬਾਅਦ ਅੰਟਾਰੀਓ ਨੇ ਵੀ ਕਿਊਬਿਕ ਵੱਲ ਦੇਖਣਾ ਜਾਂ ਹੋਰ ਪ੍ਰੋਵਿੰਸ ਵੀ ਕਿਊਬਿਕ ਵੱਲ ਦੇਖਣਗੇ। ਡੂ ਯੂ ਥਿੰਕ ਇਟਸ ਫੇਅਰ ਕਿ ਜਿਹਨਾਂ ਨੇ ਟੀਕਾ ਨਹੀਂ ਲਗਵਾਇਆ ਉਹਨਾਂ ਨੂੰ ਟੈਕਸ ਲਾ ਦਿੱਤਾ ਜਾਵੇ?
ਜਗਦੀਸ਼ ਜੀ, ਇਹਦੇ ਤੇ ਮੈਨੂੰ ਲੱਗਦਾ ਇਟ ਇਜ਼ ਨੋਟ ਗੋਇੰਗ ਟੂ ਬੀ ਦੈਟ ਈਜ਼ੀ ਕਿ ਇੱਕਦਮ ਕਹਿਤਾ ਤੇ ਇਹ ਜਿਹੜਾ ਇੰਪੋਜ਼ ਕੀਤਾ ਜਾਏਗਾ, ਇਹ ਜਿਹੜੀ ਸਿਗਨੀਫਿਕੈਂਟ ਫਾਈਨੈਂਸ਼ੀਅਲ ਪੈਨਲਟੀ ਦੀ ਗੱਲ ਕਰ ਰਹੇ ਨੇ, ਹਾਲੇ ਤਾਂ ਵੈਸੇ ਉਹਨਾਂ ਨੇ ਇਹ ਵੀ ਨਹੀਂ ਦੱਸਿਆ ਕਿ ਕਿੰਨੀ ਹੋਏਗੀ, ਬਟ ਦੇ ਆਰ ਥਿੰਕਿੰਗ ਕਿ 50 ਤੋਂ ਲੈ ਕੇ $100 ਤੱਕ ਹੋ ਸਕਦਾ। ਪਰ ਇਸ ਤੋਂ ਬਿਨਾਂ ਜਿਹੜੇ ਕਾਫੀ ਲੋਕ ਇਸ ਦੇ ਅਗੇਂਸਟ ਵੀ ਨੇ, ਜਿਹੜੇ ਚਾਹੇ ਤੁਸੀਂ ਵੱਡੇ ਹੈਲਥ ਅਫੀਸ਼ੀਅਲਸ ਦੀ ਗੱਲ ਕਰ ਲਓ ਜਾਂ ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਦੀ ਗੱਲ ਕਰ ਲਓ, ਉਹ ਕਹਿ ਰਹੇ ਨੇ ਕਿ ਦਿਸ ਇਜ਼ ਨੋਟ ਐਜ਼ ਪਰ ਦਾ ਕੰਸਟੀਟਿਊਸ਼ਨ, ਸੋ ਇਹਦੇ ਤੇ ਹਲੇ ਕਿੰਤੂ ਪ੍ਰੰਤੂ ਹੋਏਗੀ। ਪਰ ਜੇਕਰ ਇਹ ਲੱਗਦੀ ਹੈ ਤਾਂ ਮੈਨੂੰ ਲੱਗਦਾ ਜੀ ਲਾਸਟ ਰਿਜ਼ੋਰਟ ਫਿਰ ਬਚਿਆ ਨਹੀਂ ਗਿਆ ਸਰਕਾਰ ਕੋਲੇ। ਇੱਥੋਂ ਇਹ ਪਤਾ ਲੱਗਦਾ ਕਿ ਵੀ ਆਰ ਐਜ਼ ਅ ਹਿਊਮਨ ਬੀਂਗਸ ਐਜ਼ ਸਿਟੀਜ਼ਨਸ, ਅਸੀਂ ਉਹਨਾਂ ਦੀ ਕਿਸੇ ਵੀ ਗੱਲ ਨੂੰ ਜਿਹੜੀ ਵੀ ਉਹ ਸਾਨੂੰ ਵਾਰਨਿੰਗ ਦਿੰਦੇ ਆ ਉਹਨੂੰ ਅਵਾਇਡ ਕਰਨਾ ਨਹੀਂ ਚਾਹੁੰਦੇ ਜਾਂ ਕਿਸੇ ਵੀ ਤਰੀਕੇ ਉਸਨੂੰ ਅਵੋਇਡ ਕਰਨਾ ਚਾਹੁੰਦੇ ਹਾਂ। ਸੋ ਜੇਕਰ ਇੱਥੋਂ ਤੱਕ ਉਹਨਾਂ ਨੂੰ ਡੀਪਲੀ ਜਾਣਾ ਪਏਗਾ ਤਾਂ ਜਿਸ ਤਰ੍ਹਾਂ ਆਪਣੀਆਂ ਦੂਸਰੀਆਂ ਕੰਟਰੀਜ਼ ਦੇ ਵਿੱਚ ਕੁੱਟਮਾਰ ਹੁੰਦੀ ਹੈ, ਪੁਲਿਸ ਕੁੱਟਦੀ ਹੈ, ਡੰਡੇ ਮਾਰ ਮਾਰ ਕੇ ਟੀਕੇ ਲਗਵਾਉਂਦੀ ਹੈ, ਸੋ ਇਹ ਇੱਕ ਤਰ੍ਹਾਂ ਦਾ ਉਹੀ ਤਰੀਕਾ। ਪਰ ਬਿਕੋਜ਼ ਦੇ ਕੈਨਟ ਗੋ ਟੂ ਦੈਟ ਲੈਵਲ, ਸੋ ਉਹਨਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਜੀ ਰੁੱਖ ਅਖਤਿਆਰ ਕਰਨਾ ਪੈ ਰਿਹਾ।
ਅੱਛਾ, ਹੁਣ ਕਿਊਬਿਕ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਹੋਰ ਨੋਨ ਐਮਰਜੈਂਸੀ ਸਰਜਰੀ ਨੇ ਉਹ ਮੁਲਤਵੀ ਕਰ ਦਿੱਤੀਆਂ ਗਈਆਂ ਨੇ 80% ਤੱਕ, 80%, ਅਤੇ ਜਿਹੜਾ ਸਟਾਫ ਹੈ ਹੋਸਪਿਟਲ ਦਾ ਅਤੇ ਸਟਾਫ ਹੋਸਪਿਟਲ ਦੇ ਬੈੱਡ ਨੇ ਸਾਰੇ ਉਹ ਕਰੋਨਾ ਮਰੀਜ਼ਾਂ ਦੇ ਨਾਲ ਭਰੇ ਪਏ ਨੇ। ਸੋ ਇਹ ਕਿਊਬਿਕ ਦੇ ਪ੍ਰੀਮੀਅਰ ਕਹਿ ਰਹੇ ਨੇ ਕਿ ਇੰਨਾ ਕੁਛ ਸਾਨੂੰ ਰੱਦ ਕਰਨਾ, ਸਰਜਰੀਆਂ ਰੱਦ ਕਰ ਦਿੱਤੀਆਂ, ਇੰਨਾ ਕੁਛ ਪਿੱਛੇ ਸਾਡਾ ਪੈ ਰਿਹਾ ਸਾਰਾ ਕੁਛ, ਅਤੇ ਉਹਨੂੰ ਅਸੀਂ ਕਿਵੇਂ ਨਾ ਕਿਵੇਂ ਇਹ ਸਾਰੇ ਲੋਕਾਂ ਨੂੰ ਵੈਕਸੀਨੇਸ਼ਨ ਕਰਕੇ ਇਸ ਬਿਮਾਰੀ ਤੋਂ ਛੇਤੀ ਨਿਜਾਤ ਪਾਈਏ, ਅਤੇ ਬਾਕੀ ਲੋਕਾਂ ਨੂੰ ਜਿਨ੍ਹਾਂ ਨੂੰ ਸਰਜਰੀ ਵਗੈਰਾ ਚਾਹੀਦੀਆਂ ਨੇ, ਹੋਸਪਿਟਲ ਦੀਆਂ ਸਰਵਿਸ ਚਾਹੀਦੀਆਂ ਨੇ, ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕਰੀਏ?
ਜਗਦੀਸ਼ ਜੀ, ਇਹ ਬਹੁਤ ਔਖਾ ਹੈਗਾ ਕਰਨਾ ਕਿਸੇ ਵੀ ਪ੍ਰੋਵਿੰਸ ਵਾਸਤੇ ਜਾਂ ਕਿਸੇ ਵੀ ਕੰਟਰੀ ਵਾਸਤੇ। ਐਟ ਦਾ ਐਂਡ ਆਫ ਦਾ ਡੇ ਦੇਖੋ ਮੈਂ ਆਪਣੀ ਗੱਲ ਕਰ ਸਕਦਾ, ਆਪਾਂ ਮੰਨਦੇ ਨਹੀਂ ਗਏ ਐਜ਼ ਅ ਹਿਊਮਨ ਬੀਂਗ, ਕਿਉਂਕਿ ਹੁਣ ਸਾਡੇ ਕੋਲ ਨਵਾਂ ਬਹਾਨਾ ਜੀ ਇਹ ਜਿਹੜਾ ਹੈਗਾ ਓਮੀਕ੍ਰੋਨ, ਇਹ ਤਾਂ ਬਾਹਲਾ ਕੁਛ ਕਰਦਾ ਨਹੀਂ ਹੈ, ਦੋ ਚਾਰ ਦਿਨ ਖੰਘ ਹੀ ਹੋਣੀ ਹੈ, ਚਲੋ ਕੋਈ ਗੱਲ ਨਹੀਂ, ਜਿਸ ਤਰ੍ਹਾਂ ਚੱਲਦਾ ਚੱਲੀ ਚੱਲੋ, ਜੇ ਸ਼ਾਮ ਨੂੰ ਬਹਿ ਕੇ ਆਪਾਂ ਖਾਣਾ ਪੀਣਾ ਤਾਂ ਕੋਈ ਗੱਲ ਨਹੀਂ। ਜਿਹੜੇ 5 ਇਨਡੋਰ ਦੀ ਵਾਰਨਿੰਗ ਹੈ ਉਹ ਵੀ ਕੰਪਲੀਟਲੀ ਇਗਨੋਰ ਕੀਤੀ ਜਾ ਰਹੀ ਹੈ, ਡੇ ਇਨ ਡੇ ਆਊਟ, ਕੋਈ ਮੰਨੇ ਚਾਹੇ ਨਾ ਮੰਨੇ, ਮੈਂ ਪਰਸਨਲ ਲੈਵਲ ਤੇ ਆਪਣੀ ਗੱਲ ਕਰ ਸਕਦਾ ਜੀ, ਤੇ ਉਹ ਜਿਹੜੀਆਂ ਚੀਜ਼ਾਂ ਨੇ ਜਿੰਨੀ ਦੇਰ ਤੱਕ ਐਵਰੀ ਸਿੰਗਲ ਪਰਸਨ ਇਸ ਚੀਜ਼ ਦੀ ਰਿਸਪੋਂਸੀਬਿਲਿਟੀ ਨਹੀਂ ਚੱਕਦਾ, ਇਹ ਨਹੀਂ ਹੋ ਸਕਦਾ। ਹਾਂ, ਗੌਰਮੈਂਟ ਰੌਲਾ ਪਾ ਸਕਦੀ ਹੈ, ਫਾਈਨਸ ਲਗਾ ਸਕਦੀ ਹੈ, ਐਵਰੀਥਿੰਗ ਦੇ ਕੈਨ ਟ੍ਰਾਈ, ਬਟ ਜਿੰਨੀ ਦੇਰ ਤੱਕ ਅਸੀਂ ਕੋਆਪਰੇਟ ਨਹੀਂ ਕਰਾਂਗੇ, ਅਸੀਂ ਫੋਲੋ ਨਹੀਂ ਕਰਾਂਗੇ, ਦਿਸ ਇਜ਼ ਨੋਟ ਗੋਇੰਗ ਟੂ ਸੋਲਵ, ਤੇ ਕੰਟੀਨਿਊ ਇਸੇ ਤਰ੍ਹਾਂ ਹੀ ਰਹੇਗਾ।
ਜਗਦੀਸ਼ ਜੀ, ਆਲਰਾਈਟ, ਥੈਂਕ ਯੂ ਗੁਰਪ੍ਰੀਤ ਜੀ, ਧੰਨਵਾਦ।
ਧੰਨਵਾਦ ਜਗਦੀਸ਼ ਜੀ।
ਸੀਮਾ ਜੀ ਨੇ ਮੇਰੇ ਨਾਲ ਇਸ ਵਿੱਚ, ਸੀਮਾ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਥੈਂਕ ਯੂ ਵੈਰੀ ਮੱਚ ਜਗਦੀਸ਼ ਜੀ, ਪਨਵੀ ਔਰ ਸਭ ਨੂੰ ਮੇਰੇ ਵੱਲੋਂ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕ।
ਥੈਂਕ ਯੂ, ਧੰਨਵਾਦ ਜੀ। ਔਰ ਮੂੰਗਫਲੀ ਕੱਚਕ ਲੈ ਕੇ ਆਉਂਦੇ ਹਾਂ, ਜਿਹੜੀ ਛਿਲਕੇ ਦੇ ਅੰਦਰ ਵਾਲੀ ਮੂੰਗਫਲੀ ਹੁੰਦੀ ਹੈ ਛਿਲਕੇ ਸਮੇਤ ਵਾਲੀ, ਉਹ ਘੱਟ ਖਾਧੀ ਜਾਂਦੀ ਹੈ, ਉਹ ਚੰਗੀ ਵੀ ਲੱਗਦੀ ਹੈ। ਦੂਸਰੀ ਦੀ ਜੇ ਆਪਾਂ ਮੁੱਠ ਭਰ ਕੇ ਖਾ ਲੈਂਦੇ ਹਾਂ ਫਿਰ ਖਰਾਬ ਵੀ ਕਰਦੀ ਆਪਾਂ ਨੂੰ ਥੋੜ੍ਹੀ ਜਿਹੀ।
ਇਹ ਜਿਹੜੀ ਚੇਰੀ ਹੈ ਨਾ, ਇਹ ਸਦੀਆਂ ਵੀ ਚੱਲੀ ਜਾ ਰਹੀ ਹੈ ਔਰ ਚੱਲੀ ਵੀ ਜਾਣੀ ਹੈ, ਪਰ ਖਾਂਦੇ ਆ ਰਹੀ ਹੈ ਔਰ ਖਾਣੀ ਵੀ ਸਭ ਨੇ ਜ਼ਰੂਰ ਹੈ। ਤੇ ਇਸ ਕਰਕੇ ਇਹ ਸਾਡਾ ਤਾਂ ਤਿਉਹਾਰ ਏਡਾ ਵੱਡਾ ਹੈਗਾ ਔਰ ਸ਼ੁਰੂ ਤੋਂ ਇਸ ਗੱਲ ਨੂੰ, ਔਰ ਮੁੱਖਲੀ ਸਰਦੀਆਂ ਦਾ ਇਸੀ ਕਰਕੇ ਖਾਜਾ ਬਣਿਆ ਹੋਇਆ ਨਾ,
ਤੇ
ਮਿਲੇ
ਜਦੋਂ ਘਰਦਿਆਂ ਨੇ ਮੂੰਗਫਲੀ ਤੇ ਰਿਓੜੀਆਂ ਕਾਊਂਟਰ ਤੇ ਜਾਂ ਫਿਰ ਕਿਚਨ ਟੇਬਲ ਦੇ ਉੱਤੇ ਰੱਖ ਦਿੱਤੀਆਂ, ਨਾਲੇ ਖਾਈ ਜਾਣੀਆਂ, ਨਾਲੇ ਕਹੀ ਜਾਣਾ ਕਿ ਕੀ ਕਾਰਨ ਰੱਖਦੇ ਇੱਥੇ, ਮੇਰਾ ਜ਼ਰੂਰੀ ਭਾਰ ਵਧਾਉਣਾ, ਮਸਾਂ ਤਾਂ ਮੈਂ ਭਾਰ ਘਟਾਉਣਾ ਹੈ, ਤੇ ਤੁਸੀਂ ਫੇਰ ਆਹ ਮੂਹਰੇ ਲਿਆ ਕੇ ਰੱਖ ਦਿੰਦੀ ਹੈ, ਲੇਕਿਨ ਨਾ ਖਾਓ ਤੇ ਫਿਰ ਖਾਧੀਆਂ ਜ਼ਰੂਰ ਜਾਂਦੀਆਂ ਨੇ।
ਬਿਲਕੁਲ, ਇਹ ਤਾਂ ਗੱਲ ਪੱਕੀ ਹੈ।
ਆਓ ਫਿਰ ਇਮੀਗ੍ਰੇਸ਼ਨ ਦੀ ਉਹ ਗੱਲਾਂ ਕਰ ਲਈਏ।
ਹਾਂਜੀ ਬਿਲਕੁਲ, ਔਰ ਇਮੀਗ੍ਰੇਸ਼ਨ ਦੇ ਵਿੱਚ ਬੀਬੀਸੀ ਕੱਲ ਓਨਟੇਰੀਓ ਪੀਐਨਪੀ ਦਾ ਜਿਹੜਾ ਇੱਕ ਡਰਾ ਨਿਕਲਿਆ 60 ਨੰਬਰਾਂ ਤੇ, ਉਹ 60 ਨੰਬਰਾਂ ਦੀ ਕੈਲਕੂਲੇਸ਼ਨ ਨੂੰ ਅਸੀਂ ਓਵਰ ਐਸਟੀਮੇਟ ਨਾ ਕਰੀਏ ਕਿ ਹਾਂ ਜੀ ਪਤਾ ਨੀ ਕਿੱਦਾਂ ਬਣਦੇ ਕਿੱਦਾਂ ਨੀ ਬਣ ਜਾਂਦੇ ਆ। ਉਹ ਹੈਗਾ ਇੰਟਰਨੈਸ਼ਨਲ ਸਟੂਡੈਂਟ ਫਸਟ ਡਰਾ ਸੀਗਾ ਔਰ ਇੰਪਲਾਇਮੈਂਟ ਸਟ੍ਰੀਮ ਨਾਲ ਸੀਗਾ, ਕਿਉਂਕਿ ਇਹ ਜਿਹੜੀ ਸਟ੍ਰੀਮ ਹੈ ਸ਼ੁਰੂ ਤੋਂ ਚੱਲਦੀ ਆ ਰਹੀ ਹੈ, ਪਰ ਇਹਦੇ ਵਿੱਚ ਅੱਧੇ ਪੁਆਇੰਟਸ ਘੱਟ ਤੇ ਹੀ ਡਰਾ ਨਿਕਾਲ ਦਿੱਤਾ ਜਾਂਦਾ, ਕਿਉਂਕਿ ਇੰਪਲਾਇਰ ਦੀ ਸਪੋਰਟ ਹੈਗੀ ਹੈ ਉਹਦੇ ਵਿੱਚ। ਕਾਫੀ ਬੱਚਿਆਂ ਦਾ ਕੱਲ ਡਰਾ ਨਿਕਲਿਆ, ਪਰ ਪਿਛਲੇ 4 ਮਹੀਨੇ ਤੋਂ ਕਿਉਂਕਿ ਐਕਸਪ੍ਰੈਸ ਇੰਟਰੀ ਦਾ ਡਰਾ ਨਹੀਂ ਨਿਕਲ ਰਿਹਾ ਤੇ ਲੋਕ ਕਾਫੀ ਇੰਟਰਸਟਿਡ ਹੋ ਗਏ ਹੈ ਔਰ ਇੰਪਲਾਇਰ ਦੀ ਡੈਸਪੀਰੇਸ਼ਨ ਦੇਖੋ। ਕੱਲ ਹੀ ਮੈਨੂੰ ਕਿੰਨੇ ਫੋਨ ਆਏ, 2-3 ਇੰਪਲਾਇਰ ਦੇ ਡਿਫਰੈਂਟ ਡਿਫਰੈਂਟ, ਕਿ ਅਸੀਂ ਉਹਨਾਂ ਦੀ ਪੀਐਨਪੀ ਚ ਹੈਲਪ ਕਰ ਦਾਂਗੇ, ਸਾਨੂੰ ਬੰਦੇ ਦੇ ਦੋ ਔਰ ਬੰਦੇ ਸਿੰਸੀਅਰ ਦੇ ਦੋ ਜਿਹੜੇ 2-3 ਸਾਲ ਇੱਥੇ ਕੰਮ ਕਰਨ। ਔਰ ਦੇਖੋ ਇੰਨੀ ਜ਼ਿਆਦਾ ਲੇਬਰ ਸ਼ਾਰਟੇਜ ਹੈ ਇੱਥੇ ਇਸ ਟਾਈਮ, ਬਹੁਤ ਜ਼ਿਆਦਾ, ਸਪੈਸ਼ਲੀ ਜਿਹੜਾ GTA ਤੋਂ ਬਾਹਰ ਦਾ ਏਰੀਆ ਹੈ, ਉੱਥੇ ਤਾਂ ਬੱਚੇ ਮਿਲ ਹੀ ਨਹੀਂ ਰਹੇ ਉਹਨਾਂ ਨੂੰ ਕੰਮ ਕਰਨ ਵਾਸਤੇ, ਔਰ ਜਿਹੜੇ ਲੋਕਲ ਲੋਕ ਹੈ ਉਹ ਕੰਮ ਕਰਨ ਨੂੰ ਉਹਨਾਂ ਜੋਬਸ ਤੇ ਰੈਡੀ ਨਹੀਂ ਹੈਗੇ। ਸੋ ਇਸ ਕਰਕੇ ਕਾਫੀ ਜਿਹੜੀ ਇੰਪਲਾਇਮੈਂਟ ਜਿਹੜੀ ਹੈਗੀ ਇਸ ਟਾਈਮ ਅਵੇਲੇਬਲ ਹੈ ਲੋਕਾਂ ਵਾਸਤੇ, ਕਿਸੇ ਬੱਚੇ ਨੂੰ ਚਾਹੀਦੀ ਹੋਏ ਜਿਹਨੇ ਗ੍ਰੈਜੂਏਸ਼ਨ ਕਰ ਚੁੱਕਿਆ ਹੋਇਆ ਫੁੱਲ ਟਾਈਮ ਜੋਬ ਕਰਨ ਜੋਗਾ ਹੋਵੇ ਤਾਂ ਮੇਰੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੈ। ਬਟ ਐਜ ਆਈ ਸੈਡ, ਇਹ ਬਿਓਂਡ GTA ਦੇ ਇੰਪਲਾਇਰਸ ਦੀ ਗੱਲ ਕਰ ਰਹੀ ਹਾਂ, ਔਰ ਅਗਰ ਕਿਸੇ ਨੇ ਉਹ, ਕਿਉਂਕਿ ਹੁਣ ਡਰਾ ਜਿਹੜਾ ਨਿਕਲੇਗਾ ਜਾਂ ਤਾਂ ਬਹੁਤ ਉਸੀ ਤਰੀਕੇ ਦਾ ਧਮਾਕਾ ਹੋਏਗਾ ਕਿ ਇਕੱਠੇ ਜਿਹੜੇ ਨਿਕਾਲ ਦੇਣਗੇ, ਕਿਉਂਕਿ ਬੈਕਲੌਗ ਜਿਹੜਾ ਪਿਛਲਾ ਹੁਣ ਆਲਮੋਸਟ ਕਲੀਅਰ ਹੋ ਹੀ ਜਾ ਰਿਹਾ ਹੈਗਾ ਜ਼ਰੂਰ ਹੈ, ਔਰ ਗਵਰਨਮੈਂਟ ਨੇ ਕਿਹਾ ਵੀ ਮਿਨਿਸਟਰ ਨੇ ਕਿਹਾ ਉਨੀ ਦੇਰ ਡਰਾ ਨਹੀਂ ਕਰਨਾ ਜਿੰਨੀ ਦੇਰ ਤੱਕ ਬੈਕਲੌਗ ਨਹੀਂ ਨਿਕਲਦਾ ਕਿ ਐਕਸਪ੍ਰੈਸ ਐਂਟਰੀ ਦਾ ਮਤਲਬ ਹੀ ਹਟ ਜਾਏਗਾ ਨਿਕਾ। ਸੋ ਇਸ ਕਰਕੇ ਡਰਾ ਨਿਕਲੇਗਾ ਜਾਂ ਤਾਂ ਧਮਾਕੇ ਨਾਲ ਨਿਕਲੇਗਾ ਕਿ ਬਹੁਤ ਘੱਟ ਪੁਆਇੰਟ ਤੇ, ਜਾਂ ਫਿਰ ਬਹੁਤ ਜ਼ਿਆਦਾ ਹਾਈ ਪੁਆਇੰਟ ਤੇ ਨਿਕਲੇਗਾ, ਕਿਉਂਕਿ 4 ਮਹੀਨੇ ਤੋਂ ਪੂਲ ਜਿਹੜਾ ਬਹੁਤ ਜ਼ਿਆਦਾ ਕੰਪੀਟੀਟਿਵ ਹੋ ਗਿਆ, ਤਾਂ ਜੇ ਜ਼ਿਆਦਾ ਤੇ ਨਿਕਲਣਾ ਹੋ ਗਿਆ ਤੇ ਫਿਰ LMIA ਤੋਂ ਬਿਨਾਂ ਬਹੁਤ ਲੋਕਾਂ ਦਾ ਜਿਹੜਾ ਗੁਜ਼ਾਰਾ ਨਹੀਂ ਹੋਣਾ, ਕਿਉਂਕਿ ਉਹਨਾਂ ਦੇ ਵਰਕ ਪਰਮਿਟ ਵੀ ਖਤਮ ਹੋਣ ਵਾਲੇ ਕਈ ਲੋਕਾਂ ਦੇ। ਸੋ ਅਗਰ ਕਿਸੇ ਨੂੰ ਵੀ LMIA ਜਾਂ PNP ਦੀ ਕੋਈ ਹੈਲਪ ਦੀ ਜ਼ਰੂਰਤ, ਇਹਨਾਂ ਕੰਟੈਕਟ ਕਰ ਸਕਦੇ ਆ। ਵੀ ਹੈਵ ਗ੍ਰੇਟ ਗ੍ਰੇਟ ਸਕਸੈਸ ਇਨ ਦੈਟ ਐਕਸਪ੍ਰੈਸ ਸੈਂਟਰੀ ਦੇ ਵਿੱਚ। ਮੈਂ ਜ਼ਰੂਰ ਕਹੂੰਗੀ ਕਿ ਜਿਨ੍ਹਾਂ ਦਾ 1 ਸਾਲ ਦਾ ਐਕਸਪੀਰੀਅੰਸ ਪੂਰਾ ਹੋ ਚੁੱਕਾ, IELTS ਦਾ ਰਿਜ਼ਲਟ ਉਹਨਾਂ ਕੋਲ ਹੈਗਾ, ਸਕੂਲ ਦੇ ਵਿੱਚ ਉਹਨਾਂ ਦਾ ਨਾਮ ਜ਼ਰੂਰ ਹੋਣਾ ਚਾਹੀਦਾ। ਅਗਰ ਕਿਸੇ ਬੱਚੇ ਨੂੰ ਉਹਦੇ ਵਾਸਤੇ ਕੋਈ ਹੈਲਪ ਚਾਹੀਦੀ ਹੈ ਤਾਂ ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੈ। ਵੀ ਆਰ ਓਪਨ ਨਾਓ ਐਂਡ ਇਮੀਗ੍ਰੇਸ਼ਨ ਦੀ ਤਾਂ ਕਿਸੇ ਵੀ ਮੈਟਰ ਤੇ ਕੰਟੈਕਟ ਕਰ ਸਕਦੇ ਵੀ ਇਹ ਜਿਹੜਾ ਕੱਲ ਦਾ ਡਰਾ ਹੈ ਇਹਦੇ ਨਾਲ ਕਾਫੀ ਜ਼ਿਆਦਾ ਬੱਚਿਆਂ ਨੂੰ ਜਿਹੜਾ ਇਨਕਰੇਜਮੈਂਟ ਮਿਲੀ ਹੈ। ਸੋ ਅਗਰ ਕਿਸੇ ਨੇ ਵੀ ਉਹਦੇ ਵਾਸਤੇ ਕੋਈ ਵੀ ਡਿਸਕਸ਼ਨ ਮੇਰੇ ਨਾਲ ਕਰਨੀ ਹੈ, ਤੁਸੀਂ ਆਪਣੇ ਇੰਪਲਾਇਰ ਨੂੰ ਲੈ ਕੇ ਆਉਣਾ ਚਾਹੁੰਦੇ ਹੋ, ਇੰਪਲਾਇਰ ਨਾਲ ਗੱਲ ਕਰਾਉਣਾ ਚਾਹੁੰਦੇ ਹੋ, ਤੇ ਤਦ ਵੀ ਵੀ ਆਰ ਰੈਡੀ ਰੇ ਅਵੇਲੇਬਲ। ਸੋ ਕੰਟੈਕਟ ਕਰ ਸਕਦੇ ਹੋ macroglobal@rogers.com ਤੇ, 905-452-0000 ਤੇ, ਕਿਸੇ ਵੀ ਟਾਈਮ ਤੁਸੀਂ ਅਪੁਆਇੰਟਮੈਂਟ ਬਣਾ ਕੇ ਮੇਰੇ ਨਾਲ ਮਿਲਣ ਆ ਸਕਦੇ ਹੋ।
ਅੱਛਾ, ਇਹ ਤੋਂ ਇਲਾਵਾ ਸੀਮਾ ਜੀ, ਕੱਲ 250 ਦੇ ਕਰੀਬ ਜਿਹੜੇ ਅਫਗਾਨਿਸਤਾਨ ਤੋਂ ਸ਼ਰਨਾਰਥੀ ਨੇ ਉਹ ਕੈਨੇਡਾ ਲੈ ਕੇ ਆਇਆ, ਕੈਲਗਰੀ ਦੇ ਵਿੱਚ ਉਹ ਆਏ ਨੇ ਤੇ ਹੋਰਾਂ ਨੂੰ ਲੈ ਕੇ ਆਉਣਾ ਹੈ, ਤੇ ਇਹ ਤੁਸੀਂ ਕਹਿੰਦੇ ਸੀਗੇ ਕਿ ਸਾਰਾ ਇਮੀਗ੍ਰੇਸ਼ਨ ਨੇ ਆਪਣਾ ਅਮਲਾ ਫੈਲਾ ਅਫਗਾਨਿਸਤਾਨ ਤੋਂ ਲਿਆਉਣ ਲਈ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਲਾਇਆ ਹੋਇਆ, ਤੇ ਲਿਆਂਦੇ ਤਾਂ ਬੰਦੇ ਸਿਰਫ 250, ਇੱਕ ਜਹਾਜ਼ ਵੀ ਨਹੀਂ ਪੂਰਾ ਭਰਦਾ ਉਹਨਾਂ ਦੇ ਨਾਲ।
That's what I'm saying. ਮੈਂ ਤਾਂ ਪਹਿਲੇ ਵੀ ਇਹੀ ਕਹਿ ਰਹੀ ਸੀ ਵੀ ਇਹ ਰਿਸੋਰਸਿਸ ਕਿੱਥੇ ਜਾ ਰਹੇ ਆ ਮੈਨੂੰ ਤਾਂ ਖੁਦ ਨੀ ਪਤਾ, ਕਿਉਂਕਿ ਦੂਸਰੀ ਵਜ੍ਹਾ ਤਾਂ ਜਗਦੀਸ਼ ਜੀ ਜੋ ਹੁਣ ਮੈਨੂੰ ਸਮਝ ਆਉਂਦੀ ਉਹ ਹੈ ਕਿ ਐਵਰੀਬਡੀ ਇਜ਼ ਵਰਕਿੰਗ ਫਰੋਮ ਹੋਮ ਔਰ ਪ੍ਰਾਈਵੇਸੀ ਮੈਟਰਸ ਕਰਕੇ ਉਹਨਾਂ ਨੂੰ ਜਿਹੜਾ ਡੀਪ ਐਪਲੀਕੇਸ਼ਨ ਦਾ ਐਕਸੈਸ ਨਹੀਂ ਦਿੱਤਾ ਗਿਆ, ਇਸ ਕਰਕੇ ਉਹ ਕੋਈ ਹੈਲਪ ਨਹੀਂ ਕਰ ਪਾਉਂਦੇ। ਸੋ ਇਸ ਮੇਰੇ ਹਿਸਾਬ ਨਾਲ ਤਾਂ ਇਹੀ ਜਿਆਦਾ ਪ੍ਰਾਈਵੇਸੀ ਕਰਕੇ ਜਿਆਦਾ ਮੁਸ਼ਕਿਲ ਆਈ ਹੋਈ ਹੈ ਉਹਨਾਂ ਨੂੰ, ਪਰ ਇਹ ਸਿਚੁਏਸ਼ਨ ਤਾਂ ਹਲੇ ਕੰਟਰੋਲ ਚ ਨੀ ਆ ਰਹੀ। ਤੇ ਅਫਗਾਨ ਜਿਹੜੇ ਰੈਫਿਊਜੀ ਆਏ ਹੈ ਉਹ ਵੀ ਜਿਹੜੇ ਹੈਗੇ, ਤੁਸੀਂ ਦੇਖੋ ਕਿੰਨੀ ਦੇਰ ਬਾਅਦ 250 ਵਾਲਾ ਪਲੇਨ ਆਇਆ। ਦੈਟਸ ਵਟ ਆਈ ਵਾਂਟ ਟੂ ਸੇ ਕਿ ਇਹ ਰਿਸੋਰਸਿਸ ਜਿਹੜੇ ਹੈ ਗਵਰਨਮੈਂਟ ਨੂੰ ਜ਼ਰੂਰ ਜਨਰੇਟ ਕਰਨੇ ਚਾਹੀਦੇ। ਲੋਕ ਬਹੁਤ ਡਿਫੀਕਲਟੀ ਮਹਿਸੂਸ ਕਰ ਰਹੇ ਔਰ ਆਈ ਡੋਂਟ ਨੋ ਵਟਸ ਗੋਇੰਗ ਟੂ ਹੈਪਨ ਵਿਦ ਦ ਹੋਲ ਵਰਲਡ। ਆਪਾਂ
ਕਹਿੰਦੇ ਜਿੰਨੇ ਉੱਥੇ ਹਿਊਮਨ ਰਾਈਟਸ ਲਈ ਲੜਨ ਵਾਲੇ ਸੀ ਅਫਗਾਨੀ, ਉਹਨਾਂ ਨੂੰ ਕੱਢਿਆ ਗਿਆ, ਸਾਰੇ ਹਿਊਮਨ ਰਾਈਟਸ ਵਾਲੇ ਲੜਨ ਵਾਲੇ ਬੰਦੇ ਉੱਥੋਂ ਕੱਢ ਲਏ ਤਾਂ ਉੱਥੇ ਹਿਊਮਨ ਰਾਈਟਸ ਲਈ ਕੌਣ ਲੜੇਗਾ?
ਨਵੀਂ ਜਨਰੇਸ਼ਨ ਇਟਸ ਆਲਵੇਜ਼ ਰੈਡੀ ਰਾਈਟ। ਕੰਟਰੀ ਦੇ ਵਿੱਚ ਤੁਸੀਂ ਦੇਖੋ ਜਿਹੜੇ ਜੇ ਉਹਨਾਂ ਨੂੰ ਪਹਿਲੇ ਜਿਹੜੇ ਲੋਕ ਹੁੰਦੇ ਜੇ ਚਲੇ ਜਾਂਦੇ ਆ ਕਦੇ ਤਾਂ ਕਹਿੰਦੇ ਕਿਸੇ ਦੇ ਮਰਨ ਨਾਲ ਦੁਨੀਆ ਥੋੜੀ ਖਤਮ ਹੁੰਦੀ ਹੈ।
ਥੈਂਕ ਯੂ ਸੀਮਾ ਜੀ, ਧੰਨਵਾਦ। 905-452-0000 905-452-0000 ਤੁਸੀਂ ਕਾਲ ਕਰ ਲੈਣੀ ਹੈ। ਔਰ ਬਾਕੀ ਤੁਸੀਂ ਪੰਜਾਬ ਤੋਂ ਕਈ ਵਾਰੀ ਖਬਰਾਂ ਦੇਖੀਆਂ ਹੋਣੀਆਂ, ਸੁਣੀਆਂ ਹੋਣੀਆਂ ਬੜੀ ਦਿਲਚਸਪੀ ਦੇ ਨਾਲ ਕਿ ਪੰਜਾਬ ਦੇ ਵਿੱਚ ਆਲੂਆਂ ਦਾ ਕੀ ਹਾਲ ਹੁੰਦਾ ਰਿਹਾ ਵਾ। ਸੋ ਆਲੂ ਲੋਕ ਸੜਕਾਂ ਦੇ ਉੱਤੇ ਸੁੱਟਦੇ ਰਹੇ ਨੇ, ਆਲੂ ਲੋਕਾਂ ਨੇ ਉੱਥੇ ਸਰਕਾਰ ਨੇ ਜਾਂ ਫਿਰ ਹੋਰਾਂ ਨੇ ਵਪਾਰੀਆਂ ਨੇ ਖਰੀਦਣੇ ਬੰਦ ਕਰਦੇ ਰਹੇ ਨੇ। ਸੋ ਆਲੂਆਂ ਦੇ ਢੇਰ ਆ ਜਿਹੜੇ ਉਹ ਖੇਤਾਂ 'ਚ ਪੈ ਖਰਾਬ ਹੁੰਦੇ ਰਹੇ ਨੇ, ਅਤੇ ਚੋਰ ਵੀ ਜਿਹੜੇ ਨੇ ਬੋਰੀਆਂ ਲੈ ਜਾਂਦੇ ਸੀਗੇ, ਆਲੂ ਕੱਢ ਜਾਂਦੇ ਸੀਗੇ ਉਹਨਾਂ ਦੇ ਵਿੱਚੋਂ, ਚੋਰ ਵੀ ਆਲੂਆਂ ਨੂੰ ਚੱਕਣਾ ਪਸੰਦ ਨਹੀਂ ਕਰਦੇ। ਸੋ ਇਸ ਤਰ੍ਹਾਂ ਦੇ ਹਾਲ ਹੁਣ ਇੱਥੇ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਆਲੂਆਂ ਦਾ ਹੋਇਆ ਹੋਇਆ। ਦੋ ਖੇਤਾਂ ਦੇ ਵਿੱਚ ਕੁਛ ਐਸੇ ਆਲੂ ਮਿਲੇ ਸੀਗੇ ਜਿਨ੍ਹਾਂ ਨੂੰ ਕੁਝ ਫੰਗਸ਼ ਸੀਗੀ, ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕੈਨੇਡਾ ਦੇ ਆਲੂ ਖਰੀਦਣੇ ਬੰਦ ਕਰ ਦਿੱਤੇ ਸੀਗੇ, ਅਤੇ ਹੁਣ ਪ੍ਰਿੰਸ ਐਡਵਰਡ ਆਈਲੈਂਡ ਦੇ ਖੇਤਾਂ ਦੇ ਵਿੱਚ ਜਿਹੜੇ ਆਲੂ ਨੇ ਉਹ ਪੈ ਖਰਾਬ ਹੋ ਰਹੇ ਨੇ। ਅਤੇ ਇਸ ਸਮੇਂ ਕੈਨੇਡਾ ਸਰਕਾਰ ਦਾ ਜ਼ੋਰ ਲੱਗਿਆ ਪਿਆ ਅਮਰੀਕਾ ਨੂੰ ਇਹ ਸਮਝਾਉਣ ਦੇ ਲਈ ਕਿ ਇਹ ਜਿਹੜੇ ਖੇਤਾਂ ਦੇ ਵਿੱਚ ਆਲੂਆਂ ਨੂੰ ਫੰਗਸ ਮਿਲੀ ਹੈ ਉਹ ਐਕਸਪੋਰਟ ਕਰਨ ਦੇ ਲਈ ਬੀਜੇ ਹੀ ਨਹੀਂ ਗਏ ਸੀਗੇ, ਸੋ ਉਹ ਘਰੇਲੂ ਉਤਪਾਦ ਦੇ ਲਈ ਬੀਜੇ ਗਏ ਸੀਗੇ। ਸੋ ਅਸੀਂ ਕੋਈ ਵੀ ਇੱਦਾਂ ਦੇ ਆਲੂ ਨੇ ਜਿਹੜੇ ਉਹ ਅਮੈਰੀਕਾ ਨੂੰ ਨਹੀਂ ਭੇਜੇ ਗਏ ਜਿਨ੍ਹਾਂ ਦੇ ਵਿੱਚ ਕੋਈ ਨੁਕਸ ਹੋਵੇ, ਪਰ ਅਮੈਰੀਕਾ ਦੀ ਜੋ ਪਾਬੰਦੀ ਲਾਈ ਗਈ ਹੈ ਇਸ ਸਮੇਂ ਇਹਨਾਂ ਆਲੂਆਂ ਦੇ ਉੱਤੇ, ਉਹ ਇੱਕ ਪ੍ਰਿੰਸ ਐਡਵਰਡ ਆਈਲੈਂਡ ਦੇ ਫਾਰਮਰਸ ਨੂੰ ਵੱਡਾ ਘਾਟਾ ਉਹਦੇ ਨਾਲ ਪੈ ਰਿਹਾ, ਅਤੇ ਆਲੂ ਇੱਥੇ ਵੀ ਸੜਕਾਂ ਦੇ ਉੱਤੇ ਰੁੜ ਰਹੇ ਨੇ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ, ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਮੇਰਾ ਨੰਬਰ ਹੈ 416-9705-5416-9705-0050 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਚਾਹੇ ਤੁਸੀਂ ਕੈਲਗਰੀ ਦੇ ਵਿੱਚ ਟਾਊਨ ਹਾਊਸ ਬੁੱਕ ਕਰਵਾਉਣਾ ਚਾਹੁੰਦੇ ਹੋ ਜਿਹਦੀ ਕਲੋਜ਼ਿੰਗ ਇਸ ਸਾਲ ਦੇ ਐਂਡ 'ਤੇ ਤੁਹਾਨੂੰ ਮਿਲੇਗੀ, ਜਾਂ ਫਿਰ ਤੁਸੀਂ ਸਟੇਨਰ ਦੇ ਵਿੱਚ ਘਰ ਬੁੱਕ ਕਰਾਉਣਾ ਹੈ, ਉਹਨਾਂ ਦੀ ਸਾਡੇ ਪਾਸ 22 ਜਨਵਰੀ ਨੂੰ ਰਿਲੀਜ਼ ਹੋਣੇ ਨੇ, ਉਹਦੇ ਲਈ ਤੁਸੀਂ ਆਪਣੀ ਵਰਕਸ਼ੀਟ ਮੇਰੇ ਨਾਲ ਭਰਨੀ ਚਾਹੁੰਦੇ ਹੋ ਤਾਂ 416-9705-5000 ਨੰਬਰ ਹੈ, 416-9705-5005 416-9705-5005 'ਤੇ ਤੁਸੀਂ ਸੰਪਰਕ ਕਰਨਾ। ਸੋ ਪ੍ਰੋਗਰਾਮ ਦਾ ਹੁਣ ਸਾਡਾ ਸਮਾਂ ਸਮਾਪਤੀ ਵਾਲਾ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਅੱਗੇ ਤੋਂ ਪ੍ਰੋਗਰਾਮ ਦਾ ਹੁਣ ਸਮਾਂ ਸਮਾਪਤ ਹੁੰਦਾ ਹੈ। ਸੋ ਅਗਲਾ ਪ੍ਰੋਗਰਾਮ 770 ਦੇ ਉੱਤੇ ਜਾਰੀ ਰਹੇਗਾ। ਮੈਨੂੰ ਇੱਥੇ ਹੀ ਦਿਓ ਆ ਗਿਆ, ਫਿਰ ਮਿਲਣ ਦੀ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ।
ਚਰਚਾ ਤੇਰਾ ਸ਼ਬਦ ਦਾ ਚਰਚਾ ਤੇਰਾ ਕੱਲ ਚੌਦਵੀ ਰਾਤ।
The views expressed on the preceding program may not necessarily be those of the owner or management of WTOR radio station.
महामारी के दौरान हमारे बच्चों ने दिखाया है कि वे कितने तगड़े, धैर्यवान और मजबूत बन सकते हैं, लेकिन अब उनके लिए फिर से यादें बनाने का समय आ गया है। परिवार और दोस्तों के संग, टीम में साथियों के संग, स्कूल में साथियों के संग कोविड-19 से बचाव की वैक्सीन लगवाने से बच्चों को मदद मिल सकती है फिर से बच्चे बनने में। अपने बच्चों को वैक्सीन लगवाने के लिए अपॉइंटमेंट बुक करें जब ये उनके लिए उपलब्ध हो। कनाडा सरकार की ओर से एक संदेश।
ਜਦੋਂ ਅਸੀਂ ਛੁੱਟੀਆਂ ਦਾ ਆਨੰਦ ਮਾਣ ਰਹੇ ਸੀ ਤਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੇਅਰਹਾਊਸ ਵਰਕਰਸ ਦਿਨ ਰਾਤ ਜੀ ਜਾਨ ਲਾ ਕੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਸਨ। ਮੰਗ ਵਧਣ ਨਾਲ ਖਰੀਦਦਾਰੀ ਵੀ ਵੱਧਦੀ ਹੈ ਤੇ ਉਵੇਂ ਸਖਤ ਮਿਹਨਤ ਤੇ ਤੇਜ਼ੀ ਨਾਲ ਕੰਮ ਕਰਨ ਦਾ ਦਬਾਅ ਵੀ ਵੱਧਦਾ ਹੈ। ਕੈਨੇਡਾ ਦੇ ਵੇਅਰਹਾਊਸ ਵਰਕਰਸ ਦੀ ਯੂਨੀਅਨ ਹੋਣ ਦੇ ਨਾਤੇ ਯੂਨੀਫਾਰਮ ਤੋਂ ਬਿਹਤਰ ਹੋਰ ਕੋਈ ਵੀ ਨਹੀਂ ਜਾਣਦਾ ਕਿ ਸਾਡੇ ਵੇਅਰਹਾਊਸ ਵਰਕਰਸ ਵੀ ਚੰਗੀ ਸਿਹਤ, ਕੰਮ ਦੀ ਸੁਰੱਖਿਆ ਤੇ ਸਹੂਲਤਾਂ ਦੇ ਮਜ਼ਬੂਤ ਕਾਨੂੰਨ, ਵਧੀਆ ਤਨਖਾਹਾਂ, ਕੰਮ ਦੇ ਬਿਹਤਰ ਹਾਲਾਤ ਅਤੇ ਸਨਮਾਨ ਦੇ ਹੱਕਦਾਰ ਹਨ। ਵਧੇਰੇ ਜਾਣਕਾਰੀ ਲਈ ਵੇਅਰਹਾਊਸ ਵਰਕਰਸ ਯੂਨਾਈਟ.ca ਤੇ ਨਜ਼ਰ ਘੁਮਾਓ ਤੇ ਪੰਜਾਬੀ ਵਿੱਚ ਜਾਣਕਾਰੀ ਲਈ ਕਲਿੱਕ ਕਰੋ।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी ते जिंदगी दी सब तो प्यारी दौलत बच्चे किस कोल रहनगे।
S&S Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही S&S Lawyers नु कॉल करो 416-655-2000।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप 519-622-0660 या quicktrucklube.com। QTL बिकॉज़ वी केयर।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो।